ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ, ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ, ਕੋਉ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨਭਉ ਪ੍ਰਕਾਸ, ਅਮਿਤ ਤੋਜ ਕਹਿਜੈ, ਕੋਟ ਇੰਦਰ ਇੰਦਰਾਣ, ਸਾਹਿ ਸਾਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਚੇਤ ਨੇਤ ਬਾਨ ਤ੍ਰਿਣ ਕਹਿਤ, ਤੋ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ, ਦੋਹਰਾ ਮੂਕ ਉਚਰੈ ਸ਼ਾਸਤ੍ਰ ਖੱਟ, ਸਿੰਘ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਨੈ, ਜੋ ਕਾਲ ਕ੍ਰਿਪਾ ਕਰਾਈ, ਜੋ ਪਈ ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਪਰ ਨ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ, ਚੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋ ਕਰੀ ਵਖਿਆਨ, ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋ ਕਰੀ ਵਖਿਆਨ।
ਭੈਰੋ ਮਹੱਲਾ ਤੀਜਾ, ਮਨ ਤਾ ਮਨ ਹੈ ਸਮਾਏ ਲੈ, ਗੁਰ ਸਭ ਜੀ ਵਿਚਾਰ, ਗੁਰ ਪੂਰੇ ਤੇ ਕੀ ਪਵੇ ਫਿਰ ਮਰੇ ਨਾ ਵਾਰੋ ਵਾਰ। ਭੈਰੋ ਮਹੱਲਾ ਤੀਜਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਗੁਰਤਾ ਗਤੀ ਦੇ ਪਾਵਨ ਪਵਿੱਤਰ ਤਖਤ ਤੇ ਬਿਰਾਜਮਾਨ, ਸਰਵਰੇ ਕਾਇਨਾਤ ਵਾਲੀਏ ਕੁੱਲ ਆਲਮ, ਦਸਾਂ ਹੀ ਗੁਰਾਂ ਦੀ ਪ੍ਰਗਟ ਦੇਹ, ਦਸਾਂ ਹੀ ਸਤਿਗੁਰਾਂ ਦਾ ਪ੍ਰਗਟ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਵਡਭਾਗੇ ਹੋ। ਆਪ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਔਰ ਸਤਿਗੁਰਾਂ ਦੀ ਸ਼ਰਨ ਵਿਚ ਆਣ ਕਰਕੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਗੁਰੂ ਕੇ ਰਾਗੀ ਸਿੰਘਾਂ ਦੀ ਰਸਨਾ ਤੋਂ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਲੇਖੇ ਵਿਚ ਲਾਇਆ ਹੈ। ਸੋ ਆਓ ਸਾਧ ਸੰਗਤ ਜੀ ਕੁਝ ਸਮੇਂ ਵਾਸਤੇ ਜੋ ਇਸ ਸਥਾਨ ਦੀ ਮਰਜ਼ਾਦਾ ਅਨੁਸਾਰ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਸੋ ਉਸ ਵਿਚਾਰਾਂ ਦੇ ਨਾਲ ਉਸ ਉਪਦੇਸ਼ ਦੁਆਰਾ ਆਪਣੇ ਮਨ ਤਨ ਦੇ ਤਾਈ ਸਫਲਾ ਬਣਾਉਣਾ ਕਰੀਏ ਜੀ ਸਰਵਣ ਕਰਕੇ। ਸੋ ਸਾਧ ਸੰਗਤ ਜੀ ਇਹ ਜੋ ਸਤਿਗੁਰੂ ਮਹਾਰਾਜ ਜੀ ਦੀ ਸੰਗਤ ਹੈ ਸਤਿਗੁਰਾਂ ਦੇ ਦਰਬਾਰ ਦੇ ਅੰਦਰ ਜੋ ਸਤਿਗੁਰਾਂ ਦੀ ਸੰਗਤ ਹੈ ਸਤਿਗੁਰਾਂ ਦੇ ਹਜੂਰ ਇਹ ਸਾਧ ਸੰਗਤ ਜੀ ਇੱਕ ਮਾਨ ਸਰੋਵਰ ਦੀ ਨਿਆਈ ਹੈ। ਜਿਵੇਂ ਸਾਧ ਸੰਗਤ ਜੀ ਸਾਰੇ ਪੰਛੀਆਂ ਦੇ ਵਿੱਚੋਂ ਇੱਕ ਉੱਤਮ ਪੰਛੀ ਮੰਨਿਆ ਹੈ ਜਿਸ ਨੂੰ ਹੰਸ ਕਹਿੰਦੇ ਨੇ ਔਰ ਉਹ ਜਿਹੜਾ ਹੰਸ ਹੈ ਉਹ ਸਾਧ ਸੰਗਤ ਜੀ ਕਿੱਥੇ ਰਹਿੰਦਾ ਹੈ ਕੀ ਛਕਦਾ ਹੈ ਉਸ ਵਾਸਤੇ ਕਹਿੰਦੇ ਹਨ ਕਿ ਜਿਹੜਾ ਹੰਸ ਪੰਛੀ ਹੈ ਉਹ ਮਾਨ ਸਰੋਵਰ ਤੇ ਰਹਿੰਦਾ ਹੈ ਔਰ ਉਹ ਛਕਦਾ ਕੀ ਹੈ ਉਹਦਾ ਖਾਣਾ ਕੀ ਹੈ ਸੋ ਉਹ ਕਹਿੰਦੇ ਹੀਰੇ ਔਰ ਮੋਤੀ ਇਹ ਚੁਗਦਾ ਹੈ ਔਰ ਆਪਣੇ ਪੇਟ ਦੀ ਪੂਰਤੀ ਕਰਦਾ ਹੈ ਭਾਵ ਆਪਣੀ ਭੁੱਖ ਨੂੰ ਦੂਰ ਕਰਦਾ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ ਜਿਹੜੇ ਗੁਰੂ ਕੇ ਸਿੱਖ ਨੇ ਗੁਰੂ ਕੀ ਸ਼ਰਨ ਵਿਚ ਚੱਲ ਕਰਕੇ ਆਉਂਦੇ ਗੁਰੂ ਕੀ ਸੰਗਤ ਰੂਪੀ ਮਾਨ ਸਰੋਵਰ ਦੇ ਉੱਪਰ ਚੱਲ ਕਰਕੇ ਆਉਂਦੇ ਨੇ ਇਹ ਪਰਮਹੰਸ ਨੇ ਔਰ ਸਾਧ ਸੰਗਤ ਜੀ ਇਹ ਪਰਮਹੰਸਾਂ ਦੀ ਨਿਆਈ ਹਨ ਔਰ ਗੁਰੂ ਕੀ ਸੰਗਤ ਦੇ ਵਿਚ ਆਣ ਕਰਕੇ ਜੋ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਰੂਪੀ ਜਸ ਰੂਪੀ ਜੋ ਹੀਰਿਆਂ ਮੋਤੀਆਂ ਦੀ ਨਿਆਈ ਨਾਮ ਵਾਹਿਗੁਰੂ ਪਰਮੇਸ਼ਰ ਦਾ ਹੈ ਉਸ ਨੂੰ ਆਪਣੀ ਸੁਰਤ ਰੂਪੀ ਚੁੰਝ ਦੇ ਨਾਲ ਜੁਗ ਕਰਕੇ ਤੇ ਆਤਮਾ ਦੀ ਤ੍ਰਿਪਤੀ ਕਰਦੇ ਨੇ। ਸੋ ਇਸ ਵਾਸਤੇ ਸਾਧ ਸੰਗਤ ਜੀ ਇਹ ਜੋ ਹੰਸਾ ਹੀਰਾ ਮੋਤੀ ਚੁਗਣਾ ਬੱਗ ਡੱਡਾ ਭਾਲਣ ਜਾਵੇ ਸੋ ਇਸ ਵਾਸਤੇ ਜਿਹੜੇ ਗੁਰੂ ਕੇ ਸਿੱਖ ਨੇ ਗੁਰੂ ਕੀ ਸੰਗਤ ਕਰਨ ਵਾਲੇ ਗੁਰੂ ਦੇ ਪਿਆਰ ਵਾਲੇ ਸੋ ਸਾਧ ਸੰਗਤ ਜੀ ਉਹ ਪਰਮਹੰਸਾਂ ਦੀ ਨਿਆਈ ਨੇ ਜੋ ਗੁਰੂ ਰੂਪੀ ਕੀਰਤੀ ਦੁਆਰਾ ਹੀਰੇ ਮੋਤੀਆਂ ਦੇ ਨਾਮ ਨੂੰ ਚੁਗਦੇ ਨੇ। ਇਸ ਵਾਸਤੇ ਆਪ ਗੁਰਮੁਖੋ ਵਡਭਾਗੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਦਾ ਦਰਸ਼ਨ ਕਰਨਾ ਵਿਚ ਸੰਗਤ ਹਰ ਪ੍ਰਭ ਵਸੈ ਜੀਓ ਔਰ ਸਤਿਗੁਰੂ ਮਹਾਰਾਜ ਜੀ ਦਾ ਦੀਦਾਰ ਕਰਨਾ ਸਾਧ ਸੰਗਤ ਜੀ ਇਹਦਾ ਬਹੁਤ ਵੱਡਾ ਫਲ ਹੈ ਜਿਹੜਾ ਕਹਿਆ ਨਹੀਂ ਜਾਣ ਵਾਲਾ ਦੱਸਿਆ ਹੀ ਨਹੀਂ ਜਾ ਸਕਦਾ। ਸੋ ਇਸ ਵਾਸਤੇ ਸਾਧ ਸੰਗਤ ਜੀ ਇੱਕ ਵਾਰ ਦਾ ਜੋ ਬਚਨ ਆਉਂਦਾ ਹੈ ਇਤਿਹਾਸ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਤਿਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਿਓ ਸੁਭ ਬੰਸ ਪ੍ਰਧਾਨਾ ਆਦਿ ਨਿਰੰਜਨ ਹੈ ਗੁਰ ਨਾਨਕ ਧਾਰਕਾ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕਾ ਮੂਰਤ ਹੈ ਜਗ ਆਇਓ। ਇਸ ਵਾਸਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੁਨੀਆਂ ਦੇ ਤਾਈ ਤਾਰਦੇ ਸਤਿਗੁਰੂ ਜੀ ਲਾਹੌਰ ਦੇ ਇਲਾਕੇ ਦੇ ਵਿਚ ਸਾਧ ਸੰਗਤ ਜੀ ਗਏ ਔਰ ਲਾਹੌਰ ਦੇ ਇਲਾਕੇ ਦੇ ਵਿਚ ਇੱਕ ਸੰਤਾਂ ਦੀ ਸੰਗਤ ਕਰਨ ਵਾਲਾ ਬੜਾ ਪ੍ਰੇਮੀ ਗੁਰਮੁਖ ਰਹਿੰਦਾ ਸੀ ਜੋ ਵੀ ਕੋਈ ਉਸ ਇਲਾਕੇ ਦੇ ਵਿਚ ਸਾਧੂ ਮਹਾਤਮਾ ਆਵੇ ਔਰ ਬੜੀ ਤਨ ਮਨ ਧਨ ਕਰਕੇ ਸੇਵਾ ਕਰਦਾ ਸੀ ਔਰ ਸੰਗਤ ਕਰਦਾ ਸੀ ਬਹੁਤ ਮਨ ਦੇ ਅੰਦਰ ਚਾਅ ਸੀ, ਪ੍ਰੇਮ ਸੀ, ਸ਼ਰਧਾ ਸੀ, ਪਿਆਰ ਸੀ ਸੋ ਸਾਧੂਆਂ ਦੀ ਸੰਗਤ ਕਰਨ ਦਾ। ਔਰ ਉਹ ਗੁਰਮੁਖ ਨੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵੀ ਨਾਂ ਸੁਣਿਆ ਸੀ ਕਿ ਜੋ ਨਾਨਕ ਨਿਰੰਕਾਰੀ ਜੀ ਸੰਸਾਰ ਦੇ ਅੰਦਰ ਪ੍ਰਗਟ ਹੋਏ ਨੇ ਔਰ ਦੁਨੀਆਂ ਦੇ ਤਾਈ ਸੱਚਾ ਤੇ ਸੁੱਚਾ ਉਪਦੇਸ਼ ਦੇ ਕਰਕੇ ਇਹ ਸੰਸਾਰ ਰੂਪੀ ਸਮੁੰਦਰ ਤੋਂ ਤਰਨ ਦਾ ਜੋ ਸੁਖੈਨ ਤਰੀਕਾ ਹੈ ਉਹ ਦੱਸ ਰਹੇ ਔਰ ਉਹ ਪ੍ਰਗਟ ਕਰ ਰਹੇ ਨੇ। ਸੋ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਹਾਰਾਜ ਜੀ ਕਥਨ ਕਰਦੇ ਨੇ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਏ ਜਹ ਤਹ ਭਏ ਸਹਾਏ ਕਉ ਭਈ ਤਿੰਨ ਇਹ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਾਹੋ ਬਤਾਇਓ ਜੋ ਤਾ ਕੇ ਮਾਰਗ ਮਹਿ ਆਏ ਤੇ ਕਬਹੂ ਨਹੀ ਪਾਪ ਸੰਤਾਏ ਜੇ ਜੇ ਪੰਥ ਤਵਨ ਕੇ ਪਰੇ ਪਾਪ ਤਾਪ ਤਿਨ ਕੇ ਪ੍ਰਭ ਹਰੇ ਦੁਖ ਭੂਖ ਕਬਹੂ ਨਾ ਸੰਤਾਏ ਜਾਲ ਕਾਲ ਕੇ ਬੀਚ ਨਾ ਆਏ। ਸੋ ਇਸ ਵਾਸਤੇ ਐਸੀ ਜਿਹੜੀ ਵਡਿਆਈ ਸੀ, ਐਸੀ ਮਹਿਮਾ ਸੀ ਸਤਿਗੁਰੂ ਨਾਨਕ ਸਾਹਿਬ ਜੀ ਦੀ, ਉਹ ਲਾਹੌਰ ਦੇ ਇਲਾਕੇ ਦੇ ਅੰਦਰ ਰਹਿਣ ਵਾਲੇ ਗੁਰਮੁਖ ਨੇ ਸੁਣੀ ਹੋਈ। ਸੋ ਸਾਧ ਸੰਗਤ ਜੀ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੀਵਾਂ ਦੇ ਤਾਈ ਤਾਰਦੇ ਤਾਰਦੇ ਲਾਹੌਰ ਇਲਾਕੇ ਦੇ ਅੰਦਰ ਗਏ ਔਰ ਉਹ ਗੁਰਮੁਖ ਨੇ ਸੁਣਿਆ ਕਿ ਸਤਿਗੁਰੂ ਨਾਨਕ ਸਾਹਿਬ ਜੀ ਜੋ ਹਨ ਸੰਸਾਰ ਅੰਦਰ ਪ੍ਰਗਟ ਹੋਏ। ਪਹਿਲਾਂ ਵਡਿਆਈ ਸੁਣੀ ਸੀ ਮਹਾਰਾਜ ਜੀ ਦੀ ਔਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਾਧ ਸੰਗਤ ਜੀ ਚੱਲ ਕਰਕੇ ਆਇਆ ਬੜੀ ਭਾਵਨਾ ਨਾਲ, ਬੜੇ ਪਿਆਰ ਨਾਲ ਸਤਿਗੁਰੂ ਜੀ ਦੇ ਪਾਸ ਆਣ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਸਤਿਗੁਰਾਂ ਦਾ ਦਰਸ਼ਨ ਕੀਤਾ ਔਰ ਦਰਸ਼ਨ ਕਰਕੇ ਬੇਨਤੀ ਕਰਨ ਲੱਗਾ ਕਿ ਆ ਪਾਤਸ਼ਾਹ ਸਤਿਗੁਰੂ ਜੀ ਮੇਰੇ ਤਾਈ ਦੱਸਣਾ ਕਰੋ ਕਿ ਜਿਹੜਾ ਆਪ ਜੀ ਦਾ ਦਰਸ਼ਨ ਹੈ ਇਹਦਾ ਕੀ ਫਲ ਹੈ। ਇਸ ਵਾਸਤੇ ਉਸ ਗੁਰਮੁਖ ਨੇ ਇਹ ਸਤਿਗੁਰਾਂ ਨੂੰ ਪ੍ਰਸ਼ਨ ਕੀਤਾ ਬੇਨਤੀ ਰੂਪ ਅੰਦਰ ਕਿ ਮਹਾਰਾਜ ਮੈਨੂੰ ਦੱਸੋ ਕਿ ਆਪ ਜੀ ਦੇ ਪਿਆਰਿਆਂ ਦਾ ਦਰਸ਼ਨ, ਆਪ ਜੀ ਦੀ ਸੰਗਤ ਦਾ ਦਰਸ਼ਨ, ਆਪ ਜੀ ਦਾ ਜਿਹੜਾ ਦਰਸ਼ਨ ਹੈ ਇਸ ਦਾ ਕੀ ਫਲ ਹੈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਗੁਰਮੁਖ ਦੇ ਤਾਈ ਕਹਿਣ ਲੱਗੇ ਕਿ ਆ ਭਾਈ ਜਿਸ ਜਗ੍ਹਾ ਦੇ ਉੱਪਰ ਅਸੀਂ ਬੈਠੇ ਹੋਏ ਹਾਂ ਇਸ ਜਗ੍ਹਾ ਤੋਂ ਤੂੰ ਉਹ ਪੂਰਬਲੀ ਦਿਸ਼ਾ ਵੱਲ ਨੂੰ 4-5 ਮੀਲ ਜਾਣਾ ਕਰ, ਉੱਥੇ ਇੱਕ ਪਿੱਪਲ ਦਾ ਦਰਖਤ ਹੈ ਔਰ ਉਸ ਪਿੱਪਲ ਦੇ ਦਰਖਤ ਦੇ ਥੱਲੇ ਜਾ ਕਰਕੇ ਬੈਠ ਜਾਵੀਂ, ਤੈਨੂੰ ਆਪੇ ਪਤਾ ਲੱਗ ਜਾਵੇਗਾ ਕਿ ਦਰਸ਼ਨ ਕਰਨ ਦਾ ਕੀ ਫਲ ਹੈ, ਗੁਰੂ ਕੀ ਸੰਗਤ ਦਾ, ਗੁਰੂ ਕੇ ਸਿੱਖਾਂ ਦਾ, ਸਤਿਗੁਰਾਂ ਦਾ ਦਰਸ਼ਨ ਕਰਨ ਦਾ ਕੀ ਫਲ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ ਉਹਨੇ ਉਸੇ ਤਰ੍ਹਾਂ ਕੀਤਾ, ਸਤਿਗੁਰੂ ਜੀ ਦਾ ਹੁਕਮ ਮੰਨ ਕਰਕੇ ਆਗਿਆ ਲੈ ਕਰਕੇ ਮਹਾਰਾਜ ਜੀ ਦੀ ਪੂਰਬਲੀ ਦਿਸ਼ਾ ਵੱਲ ਨੂੰ ਗਿਆ, ਜੋ ਨਿਸ਼ਾਨੀ ਪਿੱਪਲ ਦੇ ਦਰਖਤ ਦੀ ਦੱਸੀ ਉੱਥੇ ਗਿਆ ਔਰ ਜਾ ਕਰਕੇ ਬੈਠ ਗਿਆ ਔਰ ਸਾਧ ਸੰਗਤ ਜੀ ਉਸ ਪਿੱਪਲ ਦੇ ਉੱਪਰ ਇੱਕ ਜੋੜਾ ਪੰਛੀਆਂ ਦਾ ਰਹਿੰਦਾ ਸੀ ਔਰ ਇੱਕ ਕਾਂ ਸੀ ਔਰ ਇੱਕ ਕੌਣੀ, ਭਾਵ ਕਾਂ ਤੇ ਕੌਣੀ, ਇੱਕ ਕਾਂ ਤੇ ਕੌਣੀ ਦਾ ਜੋੜਾ ਰਹਿੰਦਾ ਸੀ। ਸਾਧ ਸੰਗਤ ਜੀ ਜਦੋਂ ਉਹ ਸਿੱਖ ਦੇ ਦਰਸ਼ਨ ਕੀਤੇ ਨਾ, ਉਹ ਕਾਂ ਤੇ ਕੌਣੀ ਨੇ ਇਹ ਜਿਹੜਾ ਗੁਰਮੁਖ ਆਇਆ ਹੈ, ਉਹ ਕਹਿੰਦੇ ਉਹਨਾਂ ਨੂੰ ਜੂਨ ਬਗਲਿਆਂ ਵਾਲੀ ਮਿਲ ਗਈ, ਉਹ ਬੰਗਲੇ ਬਣ ਗਏ, ਕਾਂ ਤੋਂ ਬੰਗਲੇ ਬਣ ਗਏ ਸਾਧ ਸੰਗਤ ਜੀ ਇਹਦੇ ਦਰਸ਼ਨ ਕਰਕੇ, ਕਿਉਂ ਇਹ ਸਤਿਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਆਇਆ। ਸੋ ਇਸ ਵਾਸਤੇ ਕਹਿੰਦੇ ਉਹਨਾਂ ਨੂੰ ਕਾਂ ਤੋਂ ਬੰਗਲਿਆਂ ਵਾਲੀ ਜੂਨ ਮਿਲ ਗਈ। ਇਹਨੂੰ ਗੁਰਮੁਖ ਨੂੰ ਇਸ ਬਾਰੇ ਨਹੀਂ ਪਤਾ ਲੱਗਾ ਕਿ ਮੇਰੇ ਦਰਸ਼ਨ ਕਰਨ ਦੇ ਨਾਲ ਕਾਵਾਂ ਨੂੰ ਬਗਲਿਆਂ ਵਾਲੀ ਜੂਨ ਮਿਲੀ ਹੈ ਔਰ ਸਾਧ ਸੰਗਤ ਜੀ ਵਾਪਸ ਸਤਿਗੁਰੂ ਜੀ ਦੇ ਪਾਸ ਆ ਗਿਆ। ਕਹਿਣ ਲੱਗਾ ਮਹਾਰਾਜ ਜਿੱਥੇ ਤੁਸੀਂ ਕਿਹਾ ਸੀ ਮੈਂ ਗਿਆ, ਮੇਰੇ ਤਾਈ ਤੇ ਕੋਈ ਸਮਝ ਨਹੀਂ ਆਈ ਕਿ ਆਪ ਜੀ ਦੇ ਦਰਸ਼ਨਾਂ ਦਾ ਕੀ ਫਲ ਹੈ ਔਰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਦੂਸਰੀ ਵਾਰ ਫੇਰ ਜਾ। ਸਾਧ ਸੰਗਤ ਜੀ ਜਦੋਂ ਦੂਸਰੀ ਵਾਰ ਫੇਰ ਉਸੇ ਜਗ੍ਹਾ ਤੇ ਗਿਆ, ਜਾ ਕਰਕੇ ਬੈਠ ਗਿਆ ਪਿੱਪਲ ਥੱਲੇ ਔਰ ਜਿਹੜੇ ਉਹ ਕਾਂ ਤੇ ਕੌਣੀ ਤੋਂ ਬੰਗਲੇ ਬਣੇ ਸਨ ਉਹ ਦੁਬਾਰਾ ਉਹਦੇ ਦਰਸ਼ਨ ਕਰਕੇ ਸਾਧ ਸੰਗਤ ਜੀ ਹੰਸ ਤੇ ਹੰਸਨੀ ਬਣ ਗਏ। ਸੋ ਇਸ ਵਾਸਤੇ ਫਿਰ ਵਾਪਸ ਆ ਗਿਆ ਮਹਾਰਾਜ ਜੀ ਦੇ ਕੋਲ, ਕਹਿਣ ਲੱਗਾ ਮਹਾਰਾਜ ਦੂਸਰੀ ਵਾਰ ਵੀ ਜਾ ਆਇਆ, ਮੈਨੂੰ ਤੇ ਪਤਾ ਹੀ ਨਹੀਂ ਲੱਗਾ ਦਰਸ਼ਨਾਂ ਦੇ ਫਲ ਦਾ ਅਜੇ ਵੀ। ਸਤਿਗੁਰੂ ਜੀ ਕਹਿਣ ਲੱਗੇ ਹੁਣ ਤੀਸਰੀ ਵਾਰੀ ਜਾ, ਹੁਣ ਤੈਨੂੰ ਪੂਰਾ ਪਤਾ ਲੱਗ ਜਾਵੇਗਾ। ਸੋ ਸਾਹ ਸੰਗਤ ਜੀ ਪਾਤਸ਼ਾਹ ਸਤਿਗੁਰਾਂ ਦੀ ਆਗਿਆ ਨੂੰ ਪਾ ਕੇ ਹੁਕਮ ਨੂੰ ਪਾ ਕਰਕੇ ਫਿਰ ਉਸੇ ਜਗ੍ਹਾ ਤੇ ਗਿਆ ਉਸੇ ਦਰਖਤ ਦੇ ਥੱਲੇ ਔਰ ਜਿਹੜੇ ਉਹ ਹੰਸ ਤੇ ਹੰਸਨੀ ਬਣੇ ਸਨ ਦਰਸ਼ਨ ਕਰਕੇ ਪਹਿਲਾਂ ਕਾਂ ਤੋਂ ਬੰਗਲਾ ਬਣੇ ਸਨ ਔਰ ਬੰਗਲਿਆਂ ਦੀ ਜੂਨ ਤੋਂ ਹੰਸਾਂ ਵਾਲੀ ਜੂਨ ਉਹਨਾਂ ਨੂੰ ਪ੍ਰਾਪਤ ਹੋਈ ਦੂਸਰੀ ਵਾਰ ਦਰਸ਼ਨ ਕਰਕੇ ਔਰ ਤੀਸਰੀ ਵਾਰ ਜਦੋਂ ਸਾਧ ਸੰਗਤ ਜੀ ਦਰਸ਼ਨ ਕੀਤੇ ਔਰ ਉਹਨਾਂ ਦੇ ਤਾਂ ਹੀ ਮਨੁੱਖਾਂ ਵਾਲੀ ਜੂਨ ਪ੍ਰਾਪਤ ਹੋ ਗਈ ਤੇ ਉਹ ਦੋਵੇਂ ਹੱਥ ਜੋੜ ਕੇ ਉਹ ਸਿੱਖ ਨੂੰ ਕਹਿਣ ਲੱਗੇ ਤੂੰ ਧੰਤਾ ਦੇ ਯੋਗ ਹੈ ਤੂੰ ਗੁਰਮੁਖਾ ਧਨ ਹੈ ਤੇਰੇ ਸਾਨੂੰ ਦੋ ਤਿੰਨ ਵਾਰੀ ਦਰਸ਼ਨ ਹੋਏ ਨੇ ਔਰ ਸਾਨੂੰ ਇਸ ਤਰ੍ਹਾਂ ਆਇਆ ਜੂਨ ਪ੍ਰਾਪਤ ਹੋਈ ਹੈ ਔਰ ਤੀਸਰੀ ਵਾਰਾਂ ਤੇਰੇ ਦਰਸ਼ਨ ਕਰਨ ਦੇ ਨਾਲ ਸਾਨੂੰ ਮਨੁੱਖਾ ਦੇਹ ਪ੍ਰਾਪਤ ਹੋ ਗਈ ਸੋ ਸਾਧ ਸੰਗਤ ਜੀ ਐਸੀ ਪ੍ਰਤੱਖ ਕਲਾ ਸਤਿਗੁਰੂ ਨਾਨਕ ਸਾਹਿਬ ਜੀ ਦੀ ਨੂੰ ਦੇਖ ਕਰਕੇ ਔਰ ਉਹ ਜਿਹੜਾ ਗੁਰਮੁਖ ਸੀ ਲਾਹੌਰ ਦੇ ਇਲਾਕੇ ਦਾ ਰਹਿਣ ਵਾਲਾ ਸੰਗਤਾਂ ਦਾ ਬੜਾ ਜੋ ਪ੍ਰੇਮੀ ਸੀ ਸਾਧੂਆਂ ਦੀ ਸੰਗਤ ਕਰਨ ਦਾ ਸੇਵਾ ਕਰਨ ਦਾ ਇਸ ਵਾਸਤੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਪਾਸ ਆਇਆ ਔਰ ਸਾਧ ਸੰਗਤ ਜੀ ਉਹ ਜਿਹੜੇ ਮਨੁੱਖਾਂ ਵਾਲਾ ਜਿਨ੍ਹਾਂ ਦਾ ਸਰੀਰ ਬਣਿਆ ਪੰਛੀਆਂ ਤੋਂ ਉਹਨਾਂ ਨੂੰ ਵੀ ਨਾਲ ਲੈ ਕਰਕੇ ਆਇਆ ਔਰ ਮਹਾਰਾਜ ਜੀ ਨੂੰ ਆਣ ਕੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਦੇ ਜਿਹੜਾ ਦਰਸ਼ਨਾਂ ਦਾ ਫਲ ਹੈ ਮੈਨੂੰ ਗਿਆਨ ਹੋ ਗਿਆ ਮਹਾਰਾਜ ਆਪ ਜੀ ਨੇ ਕਰਾ ਦਿੱਤਾ ਬੜੀ ਅਪਾਰ ਬਖਸ਼ਿਸ਼ ਰਹਿਮਤ ਮਹਾਰਾਜ ਮੇਰੇ ਤੇ ਕੀਤੀ ਹੈ ਸੋ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਹ ਸਿੱਖ ਉਸ ਨੂੰ ਆਪਣਾ ਸਿੱਖ ਬਣਾਇਆ ਔਰ ਉਸ ਦੇ ਤਾਂ ਹੀ ਉਪਦੇਸ਼ ਦਿੱਤਾ ਕਿ ਭਾਈ ਵਾਹਿਗੁਰੂ ਜਪਿਆ ਕਰ ਔਰ ਚਰਨਾਂ ਦੀ ਪਹੁਲ ਦਿੱਤੀ ਮਹਾਰਾਜ ਜੀ ਨੇ ਔਰ ਸਿੱਖ ਆਪਣਾ ਸਾਜ ਲਿਆ ਬਣਾ ਲਿਆ ਸੋ ਇਸ ਵਾਸਤੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਆਣ ਕਰਕੇ ਜਿਹੜਾ ਸਤਿਗੁਰੂ ਜੀ ਦਾ ਦਰਸ਼ਨ ਕਰਨਾ ਹੈ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਇਹ ਦਸਾਂ ਹੀ ਗੁਰਾਂ ਦਾ ਪ੍ਰਗਟ ਰੂਪ ਹੈ ਔਰ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੇ ਬਚਨ ਨੇ ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟਿਓ ਪੰਥ ਮਹਾਨ ਗ੍ਰੰਥ ਪੰਥ ਗੁਰ ਮਾਨੀਐ ਤਾਰੇ ਸਗਲ ਕੁਲਾਨ ਔਰ ਕਹਿੰਦੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਗਿਆਰਵੇਂ ਗੁਰੂ ਹਨ ਔਰ ਜਿਹੜਾ ਗੁਰੂ ਕਾ ਖਾਲਸਾ ਪੰਥ ਹੈ ਉਹ ਵੀ ਕਹਿੰਦੇ ਇੱਕ ਗੁਰੂ ਦੀ ਨਿਆਈ ਇਸ ਵਾਸਤੇ ਸਾਧ ਸੰਗਤ ਜੀ ਸੋ ਪੰਥ ਨਾਮ ਹੈ ਰਸਤੇ ਦਾ ਗ੍ਰੰਥ ਪੰਥ ਗੁਰ ਮਾਨੀਐ ਤਾਰੇ ਸਗਲ ਕੁਲਾਨ ਕਹਿੰਦੇ ਸਾਰੀਆਂ ਕੁਲਾਂ ਤਰ ਜਾਂਦੀਆਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਜਾਣ ਲਵੇ ਮੰਨ ਲਵੇ ਦ੍ਰਿੜ ਵਿਸ਼ਵਾਸ ਕਰਕੇ ਪ੍ਰਪੱਕ ਭਰੋਸਾ ਕਰਕੇ ਔਰ ਗੁਰੂ ਖਾਲਸੇ ਪੰਥ ਦੇ ਤਾਈ ਜਾਣ ਲਵੇ ਕਿਉਂਕਿ ਪੰਥ ਨਾਮ ਰਸਤੇ ਦਾ ਜਿਹੜਾ ਸਤਿਗੁਰੂ ਜੀ ਨੇ ਰਸਤਾ ਦੱਸਿਆ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਸ ਰਸਤੇ ਦੇ ਉੱਪਰ ਜਿਹੜਾ ਚੱਲਦਾ ਹੈ ਉਹ ਗੁਰੂ ਕਾ ਪੰਥ ਹੈ ਉਹ ਗੁਰੂ ਕਾ ਖਾਲਸਾ ਹੈ ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਹੋਰ ਆਪਣੀ ਬਾਣੀ ਅੰਦਰ ਕਲਗੀਧਰ ਪਾਤਸ਼ਾਹ ਜੀ ਬਚਨ ਕਰਦੇ ਨੇ ਪਰ ਕਹਿੰਦੇ ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਇਸ ਵਾਸਤੇ ਕਹਿੰਦੇ ਨੇ ਕਿ ਪ੍ਰਭ ਮਹਿ ਪ੍ਰਭੂ ਵਿੱਚ ਤੇ ਸਾਡੇ ਵਿੱਚ ਤੇ ਜਿਹੜਾ ਆਤਮਾ ਦੇ ਰਸ ਨੂੰ ਮਾਨਣ ਵਾਲਾ ਸਾਡਾ ਖਾਲਸਾ ਉਹਦੇ ਵਿੱਚ ਕੋਈ ਭੇਦ ਨਹੀਂ ਹੈ ਕਰਾਈ ਜਿੰਨਾ ਫਰਕ ਨਹੀਂ ਹੈ ਸੂਈ ਦੇ ਨੱਕੇ ਜਿੰਨਾ ਫਰਕ ਨਹੀਂ ਇੰਨੀ ਖਾਲਸੇ ਨੂੰ ਮਹਾਰਾਜ ਜੀ ਨੇ ਵਡਿਆਈ ਦਿੱਤੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਇਸ ਵਾਸਤੇ ਸਾਧ ਸੰਗਤ ਜੀ ਰਹੋ ਵਿਚਾਰ ਤੋ ਆਓ ਹੁਣ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਭੈਰੋਂ ਰਾਗ ਦੇ ਅੰਦਰ ਜੋ ਸਤਿਗੁਰੂ ਜੀ ਅੱਜ ਦਾ ਉਪਦੇਸ਼ ਬਖਸ਼ ਰਹੇ ਨੇ ਤੋ ਐਸੇ ਉਪਦੇਸ਼ ਨੂੰ ਸਤਿਗੁਰਾਂ ਦੀ ਦਿੱਤੀ ਤੁਸ਼ ਬੁੱਧੀ ਮੁਤਾਬਕ ਸਰਵਣ ਕਰਨਾ ਕਰੀਏ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉੱਚਰਹੀ ਭੈਰੋਂ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਧਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨਯਾਵ ਰਵ ਸਸ ਉਦਰ ਕਿਰਨ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ तेरी उपमा तोहे बाणे आवै। सतगुरु अमरदास साहिब जी भैरों राग दे अंदर अज दा उपदेश बख्शिश कर रहे ने। तो इस वास्ते सतगुरु महाराज जी दी बाबत होर भट्ट महाराज जी दा जस करदे ने, गोरे अमरदास परसिया पोहम पातक विनाश है, गोरे अमरदास परसिया सिद्ध साधक आसास है। तो इस वास्ते अगे कहिंदे गोरे अमरदास परसिया ध्यान लहिया पहु मुक है। तो साध संगत जी पोहम नाम है धरती दा, पातक नाम है पापा दा। तो इस वास्ते कहिंदे जिथे सतगुरु श्री गुरु अमरदास साहब महाराज जी ने अपने चरण रखे तो ओ धरती दे जेडे पाप सी निवृत कर दिते, दास कर दिते। जां जिवें साध संगत जी सतगुरु श्री गुरु अमरदास साहब जी महाराज, सतगुरु श्री गुरु अंगद साहब महाराज जी दा इशनान कराया करदे ने अमृत वेले, और साध संगत जी गागर जेडी है उस नूं चुक करके और पिछले पैरी खडूर साहब तो जांदे ने तीन मील पैंडा। साध संगत जी महाराज वल नूं पिठ नहीं करदे, पिछले पैरी तुर करके वापस दरिया नूं जांदे। और साध संगत जी रस्ते दे अंदर जो आप जी ने देखिया होवेगा खडूर साहब तो दरिया नूं जाण समय, गोइंदवाल साहब नूं जाण समय रस्ते विच गुरुद्वारा एक दमदमा साहिब बनिया होया, जिस जगह दे उपर सतगुरु जी गागर रख करके दम मारिया करदे। तो इस वास्ते साध संगत जी जिस वक्त सतगुरु श्री गुरु अमरदास साहब महाराज जी ने एक बार महाराज जी गागर भर करके जल्दी लिया रहे सन और उस जगह दे उपर रख करके जदों दम मारन लगे, उथे साध संगत जी एक पापी मनुख दी हड्डी पई हुई। गुरे अमरदास परसिया पोहम पातक विनाश है। तो साध संगत जी उस हड्डी नूं जदों सतगुरां दा चरण छोया ना ते उहदे सारे जिहड़े पाप सी उह नाश हो गए। उहनूं प्रेत दी जून मिली हुई सी, उह मनुख जिहदे उह शरीर दी हड्डी सी उत्थे पई हुई। तो इस वास्ते जदों सतगुरु जी दा चरण छोया उस हड्डी दे ताईं और साध संगत जी उहदा प्रेत जोन दे विचों उधार हो गया, भाव उहदे सारे पाप कटे गए और देव लोक दी प्राप्ति हो गई। तो इस वास्ते इसे तरह ही सतगुरु श्री गुरु अमरदास साहब महाराज जी ने सतगुरु श्री गुरु अंगद साहब महाराज जी दी आग्या नूं हुक्म नूं पा करके ते साध संगत जी जिथे अजकल हुण गोइंदवाल साहब नगर वसिया होया शोभा पा रहा। बाणी अंदर सतगुरु जी कथन करदे ने गोइंदवाल गोविंदपुरी साम जलन तीर विपास बनायो। तो इस वास्ते सतगुरु अमरदास साहब महाराज जी ने जदों दूसरे पातशाह जी का हुक्म पाया और हथ विच एक सोटी छिटी लै करके साध संगत जी ओ जिथे नगर वसिया गोइंदवाल साहब इस थां दे उपर बहुत ज्यादे भूतां प्रेतां दा पहरा सी, वड्डे वड्डे दैंतां दा पहरा सी, कोई आम मनुख इथे जा नहीं सी सकदा। तो इस वास्ते सतगुरु जी ने जदों उस धरती दे उपर जा करके अपने चरण पाए गुरु अमरदास साहब महाराज जी ने और साध संगत जी ओ धरती नूं पवित्र कर दिता। बेअंत जिहड़ियां रूहां सन उथे भूत प्रेत दैंत आदिक सारिआं दा उधार कर दिता, सब नूं उतार दिता। तो धन हन सतगुरु श्री गुरु अमरदास साहब महाराज। गुरे अमरदास परसिया पोहम, पोहम नाम है धरती दा, जिस धरती नूं सतगुरां दे चरणां दी शोह प्राप्त होई तां संगत जी ओह धरती ते जिहड़े रहण वाले जीव उहनां दे पाप नाश हो गए, उहनां दा वी उधार हो गया, ओह धरती वी सफली इक तीर्थ दा रूप बन गई। तो इस वास्ते सतगुरु श्री गुरु अमरदास साहब महाराज जी दी ऐसी महिमा है। गुरे अमरदास की अकथ कथा है, एक जीह कछ कही न जाए। तो इस वास्ते साध संगत जी भैरों राग दे अंदर सतगुरु श्री गुरु अमरदास साहब महाराज कथन करदे हन, सरवण करना करिए जी।
मनसा मन है समायल गुर सबदी विचार।
सतगुरु महाराज जी कथन करदे ने कि ऐ जीव ऐ मनुख ਮਨਸਾ ਮਨਹ ਸਮਾਇਲ ਹੈ ਗੁਰ ਸ਼ਬਦ ਦੀ ਵਿਚਾਰ। ਗੁਰ ਸ਼ਬਦ ਦੀ ਵਿਚਾਰ ਕਰਕੇ ਔਰ ਮਨਸਾ ਨਾਮ ਹੈ ਵਾਸਨਾ ਦਾ, ਵਾਸ਼ਨਾ ਬੱਧਾ ਆਵੈ ਜਾਵੈ। ਇਸ ਵਾਸਤੇ ਵਾਸ਼ਨਾ ਸਾਹਿਬ ਸੰਗੇ ਜੀ ਇੱਕ ਐਸੀ ਚੀਜ਼ ਹੈ ਕਿ ਜਿਸ ਪ੍ਰਕਾਰ ਮਹਾਰਾਜ ਬਾਣੀ ਅੰਦਰ ਕਥਨ ਕਰਦੇ ਨੇ, ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸਰਬ ਜੋਨ ਵਲ ਵਲ ਔਤਰੈ। ਇਸ ਵਾਸਤੇ ਕਹਿੰਦੇ ਜੇ ਐਸੀ ਵਾਸ਼ਨਾ ਅੰਤ ਨੂੰ ਮਨ ਵਿਚ ਸਿਮਰਦਾ ਮਰ ਜੇ, ਮਾਇਆ ਨੂੰ ਚੇਤੇ ਕਰਦਾ ਮਰ ਜੇ, ਸਾਰੀ ਉਮਰ ਬੜੀ ਕਮਾਈ ਕੀਤੀ ਫਿਰ ਵੀ ਕੋਈ ਮਾਇਆ ਦੀ ਪ੍ਰਾਪਤੀ ਨਹੀਂ ਹੋਈ, ਐਸੀ ਵਾਸ਼ਨਾ ਦੇ ਅੰਦਰ ਉਸ ਦੇ ਫੁਰਨੇ ਅੰਦਰ ਐਸਾ ਮਨ ਵਿਚ ਫੁਰਨਾ ਆਇਆ ਔਰ ਚੜਾਈ ਕਰ ਗਿਆ, ਸਰੀਰ ਛੱਡ ਗਿਆ, ਔਰ ਉਹਨੂੰ ਕਹਿੰਦੇ ਸੱਪ ਦੀ ਜੂਨ ਮਿਲਦੀ। ਔਰ ਸਾਧ ਸੰਗਤ ਜੀ ਸੱਪ ਦੀ ਜਿਹੜੀ ਜੂਨ ਹੈ ਕਹਿੰਦੇ ਇਹ ਬਹੁਤ ਲੰਬੀ ਹੈ, ਬਹੁਤ ਲੰਬੀ ਉਮਰ ਮੰਨੀ ਹੈ, ਸਿਆਣਿਆਂ ਦਾ ਕਥਨ ਹੈ। ਇਸ ਵਾਸਤੇ ਲੱਖਾਂ ਕਾਗਾਂ ਕਰੋੜਾਂ ਨਾਗਾਂ, ਇਹ ਲੱਖਾਂ ਹਜ਼ਾਰਾਂ ਸਾਲਾਂ ਦੀ ਜੋ ਸਾਧ ਸੰਗਤ ਜੀ ਉਮਰ ਹੈ ਸੱਪਾਂ ਦੀ। ਇਸ ਵਾਸਤੇ ਕਹਿੰਦੇ ਜਿਹੜਾ ਮਨੁੱਖ ਐਸੀ ਵਾਸ਼ਨਾ ਦੇ ਅੰਦਰ ਮਰ ਜਾਵੇ, ਭਾਵ ਸਰੀਰ ਛੱਡ ਜਾਵੇ, ਉਸ ਨੂੰ ਐਸੀ ਜੂਨ ਪ੍ਰਾਪਤ ਹੁੰਦੀ। ਔਰ ਇਸੇ ਤਰ੍ਹਾਂ ਅੱਗੇ ਕਥਨ ਕਰਦੇ ਨੇ, ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬੇਸਵਾ ਜੋਨ ਵਲ ਵਲ ਅਵਸਰ। ਇਸ ਵਾਸਤੇ ਕਹਿੰਦੇ ਜੇ ਇਸਤਰੀ ਨੂੰ ਯਾਦ ਕਰਦਾ ਮਰ ਜਾਵੇ, ਇਸ ਵਾਸਤੇ ਤਾਂ ਸੰਗੇ ਜੀ ਕਹਿੰਦੇ ਉਸ ਦੇ ਤਾਂ ਫਿਰ ਵੇਸਵਾ ਦੀ ਜੂਨ ਪ੍ਰਾਪਤ ਹੁੰਦੀ, ਔਰ ਮੁੜ ਮੁੜ ਕਰਕੇ ਹੀ ਉਹ ਐਸੀ ਜੂਨ ਨੂੰ ਪ੍ਰਾਪਤ ਕਰਦਾ ਜਿੰਨਾ ਚਿਰ ਇੱਛਾ ਨਹੀਂ ਮਿਲਦੀ। ਇਸ ਵਾਸਤੇ ਸਤਿਗੁਰੂ ਕਿਰਪਾ ਕਰਨ ਤਾਂ ਕਣਕਾ ਪੜਤ ਪੂਰੇ ਤਿਹ ਕਾਜ। ਇਸ ਵਾਸਤੇ ਸਾਧ ਸੰਗੇ ਜੀ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵਲ ਵਲ ਔਸਰ। ਸੋ ਸੂਰ ਜਿਹੜਾ ਇੱਕੇ ਵਾਰ ਹੀ 12 ਬੱਚੇ ਦਿੰਦਾ। ਸੋ ਇਸ ਪ੍ਰਕਾਰ ਕਹਿੰਦੇ ਜੋ ਐਸੀ ਵਾਸ਼ਨਾ ਮਨ ਦੇ ਵਿਚ ਧਾਰ ਕਰਕੇ ਲੜਕਿਆਂ ਨੂੰ ਸਿਮਰਦਾ ਮਰ ਜਾਵੇ, ਸੋ ਸਾਧ ਸੰਗੇ ਜੀ ਕਹਿੰਦੇ ਉਹਨੂੰ ਸੂਰ ਦੀ ਜੋਨ ਮਿਲਦੀ। ਔਰ ਅਖੀਰ ਬਚਨ ਮਹਾਰਾਜ ਜੀ ਦੱਸਦੇ ਨੇ ਅੰਤ ਕਾਲ ਨਾਰਾਇਣ ਸਿਮਰੈ। ਸੋ ਇਸ ਵਾਸਤੇ ਜੋ ਨਾਰਾਇਣ ਨਾਮ ਹੈ ਅਕਾਲ ਪੁਰਖ ਜੀ ਦਾ, ਸਤਿਗੁਰੂ ਨਾਨਕ ਆਪ ਪਰਮੇਸ਼ਰ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰ ਵਰਿਓ। ਸੋ ਇਸ ਪ੍ਰਕਾਰ ਨਾਰਾਇਣ ਦਾ ਰੂਪ ਮਹਾਰਾਜ ਸਤਿਗੁਰੂ ਨਾਨਕ ਸਾਹਿਬ ਜੀ, ਔਰ ਸਤਿਗੁਰੂ ਨਾਨਕ ਸਾਹਿਬ ਜੀ ਦਾ ਦਸਾਂ ਪਾਤਸ਼ਾਹੀਆਂ ਦਾ ਰੂਪ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਤੱਖ ਸਤਿਗੁਰੂ ਜੀ ਹਨ। ਸੋ ਇਸ ਵਾਸਤੇ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਦਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਰਿਧੈ ਵਸ। ਸੋ ਉਹ ਜਿਹੜੇ ਮਨੁੱਖ ਨੇ ਉਹ ਮੁਕਤ ਹੋ ਜਾਂਦੇ ਨੇ। ਸੋ ਇਸ ਵਾਸਤੇ ਮੁਕਤਾ ਉਹਦੇ ਤਾਂ ਕਹਿੰਦੇ ਨੇ ਜਿਹੜਾ ਸਾਰੇ ਬੰਧਨਾਂ ਤੋਂ, ਸਾਰੇ ਸਾਧ ਸੰਗੇ ਜੀ ਅਨੇਕ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਵੇ, ਸੋ ਉਸ ਦੇ ਤਾਂ ਮੁਕਤਾ ਕਿਹਾ ਜਾਂਦਾ। ਸੋ ਇਸ ਵਾਸਤੇ ਸਾਧ ਸੰਗੇ ਜੀ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਮਨਸਾ ਮਨਹ ਸਮਾਏ ਲੈ ਗੁਰ ਸ਼ਬਦੀ ਵਿਚਾਰ। ਕਹਿੰਦੇ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਦੁਆਰਾ ਜੀਵ ਸਤਿਗੁਰਾਂ ਦੀ ਦਿੱਤੀ ਹੋਈ ਸਿੱਖਿਆ ਨੂੰ ਆਪਣੇ ਮਨ ਵਿਚ ਸੋਚ ਕੇ ਵਿਚਾਰ ਕੇ ਉਸ ਉਪਰ ਚੱਲ ਕਰਕੇ, ਔਰ ਜਿਹੜੀਆਂ ਮਨ ਦੀਆਂ ਵਾਸਨਾਵਾਂ ਹਨ, ਜਿਹੜੀਆਂ ਵਾਸਨਾ ਜਨਮਾਂ ਜਨਮਾਤਰਾਂ ਦੇ ਵਿਚ ਤੇਰੇ ਤਾਈ ਭਰਮਾਉਣ ਵਾਲੀਆਂ ਨੇ, ਵੱਡੇ ਵੱਡੇ ਕਸ਼ਟ ਦੁੱਖ ਤੇਰੇ ਤਾਈ ਦੇਣ ਵਾਲੀਆਂ ਨੇ, ਉਹਨਾਂ ਵਾਸਨਾ ਨੂੰ ਛੱਡ ਦੇਣਾ ਕਰ, ਭਾਵ ਉਹਨਾਂ ਵਾਸਨਾ ਦੇ ਤਾਈ ਮਨ ਦੇ ਵਿਚ ਅਭਾਵ ਕਰ ਲੈਣਾ ਕਰ, ਉਹਨਾਂ ਦੇ ਤਾਈ ਭਾਵ ਜਿੱਤ ਪ੍ਰਾਪਤ ਕਰ ਲੈਣਾ ਕਰ ਐਸੀਆਂ ਵਾਸਨਾਵਾਂ ਤੋਂ ਸਤਿਗੁਰਾਂ ਦੀ ਸ਼ਬਦ ਦੀ ਵਿਚਾਰ ਦੁਆਰਾ।
ਗੁਰ ਪੂਰੇ ਤੇ ਸੋਝੀ ਪਵੇ ਫਿਰ ਮਰੇ ਨਾ ਵਾਰੋ ਵਾਰ।
ਔਰ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੇਕਰ ਪੂਰੇ ਗੁਰਾਂ ਤੋਂ ਸੋਝੀ ਨਾਮ ਗਿਆਨ ਪ੍ਰਾਪਤ ਹੋ ਜਾਵੇ, ਯਾਦ ਪ੍ਰਾਪਤ ਹੋ ਜਾਵੇ, ਔਰ ਫਿਰ ਮਰੇ ਨਾ ਵਾਰੋ ਵਾਰ। ਔਰ ਸਾਧ ਸੰਗਤ ਜੀ ਉਹ ਵਾਰ ਵਾਰ ਉਹਨੂੰ ਮਰਨਾ ਨਹੀਂ ਪਈ, ਸੋ ਇਸ ਵਾਸਤੇ ਉਹ ਐਸੇ ਜਿਹੜੇ ਮਨੁੱਖ ਹਨ ਉਹ ਕੇਵਲ ਮੁਕਤੀ ਦੇ ਤਾਂ ਹੀ ਧਾਰਨੀ ਬਣ ਜਾਂਦੇ ਨੇ, ਕੇਵਲ ਮੁਕਤੀ ਦੀ ਉਹਨਾਂ ਜੀਵਾਂ ਦੇ ਤਾਂ ਹੀ ਪ੍ਰਾਪਤੀ ਹੋ ਜਾਂਦੀ। ਸੋ ਇਸ ਵਾਸਤੇ ਉਹਨਾਂ ਦਾ ਜਨਮ ਮਰਨ ਜਿਹੜਾ ਜੰਮਣ ਮਰਨ ਦਾ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਕੱਟਿਆ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਔਰ ਜੇਕਰ ਪੂਰੇ ਸਤਿਗੁਰਾਂ ਦੇ ਪਾਸੋਂ ਜੋ ਸ਼ਬਦ ਦੀ ਗਿਆਤ ਹੈ ਭਾਵ ਗਿਆਨ ਹੈ, ਔਰ ਜਦੋਂ ਗਿਆਨ ਸਤਿਗੁਰੂ ਜੀ ਬਖਸ਼ ਦੇਣ ਤੋ ਸਾਧ ਸੰਗਤ ਜੀ ਜਿਹੜਾ ਅਗਿਆਨ ਦਾ ਅੰਧਾਪਣ ਹੈ ਉਹ ਨਾਸ ਹੋ ਜਾਂਦਾ ਹੈ। ਸੋ ਜਿੰਨਾ ਚਿਰ ਜੀਵ ਅਗਿਆਨ ਦੇ ਅੰਦਰ ਹੈ ਉਨਾ ਚਿਰ ਹੀ ਇਸ ਦੇ ਮਨ ਵਿਚ ਭਰਮ ਹੈ, ਔਰ ਐਸੇ ਭਰਮ ਦੇ ਕਰਕੇ ਇਹਨੂੰ ਸਾਰੇ ਤਰ੍ਹਾਂ ਦੇ ਦੁੱਖ ਵਿਆਪਦੇ। ਔਰ ਜਦੋਂ ਸਤਿਗੁਰੂ ਜੀ ਆਪਣੀ ਸੋਝੀ ਬਖਸ਼ ਦੇਣ, ਗਿਆਨ ਬਖਸ਼ ਦੇਣ, ਗਿਆਨ ਰੂਪੀ ਤਲਵਾਰ ਬਖਸ਼ ਦੇਣ, ਔਰ ਆਸਰਾ ਰੂਪ ਢਾਲ ਬਖਸ਼ ਦੇਣ, ਔਰ ਇਸੇ ਤਰ੍ਹਾਂ ਗਿਆਨ ਨਾਮ ਰੂਪ ਘੋੜਾ ਬਖਸ਼ ਦੇਣ, ਔਰ ਸਾਧ ਸੰਗਤ ਜੀ ਐਸੇ ਸਾਧਨਾ ਦਾ ਜਦੋਂ ਧਾਰਨੀ ਹੋ ਜਾਵੇ ਤਾਂ ਫਿਰ ਕਹਿੰਦੇ ਪੰਜ ਮਵਾਸ ਕਰਕੇ ਸੰਤੋਂ ਆਪਣੇ ਰਾਹ ਚਲਾਉ। ਸੋ ਕਹਿੰਦੇ ਜਦੋਂ ਐਸੇ ਸ਼ਸਤਰਾਂ ਦਾ ਧਾਰਨੀ ਹੋ ਜਾਵੇ ਉਹ ਸਾਧ ਸੰਗਤ ਜੀ ਕਹਿੰਦੇ ਫਿਰ ਜਿਹੜੇ ਜੀਵ ਦੇ ਮਨੁੱਖ ਦੇ ਹਿਰਦੇ ਦੇ ਅੰਦਰ ਪੰਜ ਕਿਲੇ ਨੇ ਬੜੇ ਵੱਡੇ, ਕਾਮ ਦਾ ਬੜਾ ਵੱਡਾ ਕਿਲਾ ਹੈ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ। ਸੋ ਇਸੇ ਪ੍ਰਕਾਰ ਜਿਹੜੇ ਕਹਿੰਦੇ ਪੰਜ ਕਿਲੇ ਹਨ, ਪੰਜ ਮਵਾਸ ਕਰਕੇ ਸੰਧੋਂ, ਇਹ ਕਲਗੀਧਰ ਪਾਤਸ਼ਾਹ ਆਪਣੀ ਬਾਣੀ ਅੰਦਰ ਇਹ ਬਚਨ ਕਰਦੇ, ਪੰਜ ਮਵਾਸ ਕਰਕੇ ਸੰਧੋਂ ਆਪਣੇ ਰਾਹ ਚਲਾਉ। ਇਸ ਵਾਸਤੇ ਕਹਿੰਦੇ ਇਹ ਜਿਹੜੇ ਪੰਜ ਵੱਡੇ ਕਿਲੇ ਨੇ ਔਰ ਇਹਨਾਂ ਕਿਲਿਆਂ ਦੇ ਅੰਦਰ ਜਿਹੜੇ ਪੰਜ ਵੱਡੇ ਵੈਰੀ ਰਹਿੰਦੇ ਨੇ, ਸੋ ਇਹਨਾਂ ਦੇ ਉੱਤੋਂ ਜਿੱਤ ਪ੍ਰਾਪਤ ਕਰਾਂ ਸਤਿਗੁਰਾਂ ਦੀ ਸੋਝੀ ਦੁਆਰਾ। ਔਰ ਜਦੋਂ ਇਹਨਾਂ ਤੋਂ ਸਾਧ ਸੰਗਤ ਜੀ ਜਿੱਤ ਪ੍ਰਾਪਤ ਹੋ ਗਈ ਗਿਆਨ ਰੂਪੀ ਤਲਵਾਰ ਦੇ ਨਾਲ ਤੇ ਸਤਿਗੁਰਾਂ ਦੀ ਕੋਟ ਆਸਰਾ ਰੂਪੀ ਢਾਲ ਦੇ ਨਾਲ ਔਰ ਨਾਮ ਰੂਪੀ ਘੋੜੇ ਤੇ ਸਵਾਰ ਹੋ ਕਰਕੇ, ਸੋ ਇਸ ਵਾਸਤੇ ਸਾਧ ਸੰਗਤ ਜੀ ਫਿਰ ਇਹ ਜਿਹੜੇ ਕਿਲੇ ਨੇ ਔਰ ਇਹਨਾਂ ਕਿਲਿਆਂ ਦੇ ਅੰਦਰ ਜਿਹੜੇ ਇਹ ਵੈਰੀ ਨੇ ਪੰਜ, ਇਹਨਾਂ ਤੋਂ ਕਹਿੰਦੇ ਫਤਿਹ ਪ੍ਰਾਪਤ ਹੋ ਜਾਂਦੀ। ਫਿਰ ਮਰਿਆ ਨਾ ਦੂਜੀ ਵਾਰ, ਸਤਿਗੁਰੂ ਜੀ ਕਥਨ ਕਰਦੇ ਜਿਨ ਮਿਲ ਮਾਰੇ ਪੰਜ ਸੂਰ ਵੀਰ ਐਸੋ ਕੌਣ ਬਲੀਰੇ। ਕਹਿੰਦੇ ਭਾਈ ਜਿਨੇ ਪੰਜ ਮਾਰ ਲਏ ਭਾਵ ਪੰਜਾਂ ਤੋਂ ਫਤਿਹ ਪ੍ਰਾਪਤ ਕਰ ਲਈ, ਜਿੱਤ ਪ੍ਰਾਪਤ ਕਰ ਲਈ, ਤੋ ਐਸਾ ਉਹ ਕਿਹੜਾ ਬਲੀ। ਉਹ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਸਾਡੇ ਬੜੇ ਵੱਡੇ ਸੂਰਮੇ, ਗੁਰਦਾਤਾ, ਗੁਰ ਸੂਰਮਾ, ਗੁਰ ਸੀਤਲ, ਨਿਰਦੋਖ, ਨਾਨਕ ਗੁਰ ਤੇ ਪਾਈਆ ਦੀਲ ਧਰਮ ਸੰਤੋਖ। ਸੋ ਇਸ ਵਾਸਤੇ ਸਾਧ ਸੰਗਤ ਜੀ ਐਸੇ ਜਿਹੜੇ ਗੁਣਾਂ ਦੀ ਪ੍ਰਾਪਤੀ ਸਤਿਗੁਰੂ ਸੂਰਮੇ ਪਾਸੋਂ ਪ੍ਰਾਪਤ ਹੁੰਦੀ। ਸੋ ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਸੰਤੋਖ ਬਖਸ਼ਣ ਵਾਲੇ ਨੇ। ਸਾਧ ਸੰਗਤ ਜੀ ਸੰਤੋਖ ਜਿਹੜਾ ਇੱਕ ਬੜੀ ਵੱਡੀ ਚੀਜ਼ ਹੈ। ਕਹਿੰਦੇ ਸਮ ਸੰਤੋਖ ਨਾ ਔਰ ਸੁਖ। ਕਹਿੰਦੇ ਗੁਰਮੁਖੋ ਜਿਹਦੇ ਮਨ ਵਿੱਚ ਸਤਿਗੁਰੂ ਜੀ ਆਪ ਕਿਰਪਾ ਕਰਕੇ ਸੰਤੋਖ ਦੇ ਦੇਣ ਨਾ, ਕਹਿੰਦੇ ਸੰਤੋਖ ਵਰਗਾ ਕੋਈ ਲੋਕ ਪ੍ਰਲੋਕ ਦੇ ਵਿੱਚ ਸੁਖ ਹੀ ਹੈ। ਸਾਮ ਨਾਮ ਹੈ ਬਰਾਬਰ ਦਾ, ਭਾਵ ਸੰਤੋਖ ਦੇ ਬਰਾਬਰ ਕੋਈ ਹੋਰ ਸੁਖ ਹੀ ਨਹੀਂ ਜਿਹਦੇ ਮਨ ਅੰਦਰ ਸਤਿਗੁਰਾਂ ਨੇ ਸੰਤੋਖ ਬਖਸ਼ ਦਿੱਤਾ ਪੂਰਨ ਤੌਰ। ਸਮ ਸੰਤੋਖ ਨਾ ਔਰ ਸੁਖ, ਤਾਪ ਨਾ ਖਿਮਾ ਸਮ ਜਾਨ। ਕਹਿੰਦੇ ਜਿਹੜਾ ਕਿਸੇ ਦਾ ਵੱਡੇ ਤੋਂ ਵੱਡਾ ਅਪਰਾਧ ਵੇਖ ਕਰਕੇ ਉਹਦੇ ਤੇ ਖਿਮਾ ਕਰ ਦੇਣੀ ਹੈ, ਇਹਦੇ ਵਰਗਾ ਕੋਈ ਤਪ ਨਹੀਂ, ਇਹਦੇ ਵਰਗੀ ਕੋਈ ਬੰਦਗੀ ਨਹੀਂ ਹੈ, ਇਹਦੇ ਵਰਗੀ ਕੋਈ ਭਗਤੀ ਨਹੀਂ। ਸੋ ਇਸ ਵਾਸਤੇ ਤਪ ਨਾ ਖਿਮਾ ਸਮ ਜਾਨ, ਬ੍ਰਹਮ ਗਿਆਨ ਸਮ ਦਾਨ ਨੈ। ਜਿਹੜਾ ਬ੍ਰਹਮ ਪਰਮੇਸ਼ਰ ਦਾ ਕਿਸੇ ਨੂੰ ਗਿਆਨ ਕਰਾਉਣਾ ਹੈ ਅਥਵਾ ਗੁਰੂ ਕੀ ਬਾਣੀ ਦਾ ਅੱਖਰਾਂ ਦਾ ਗਿਆਨ ਕਰਾਉਣਾ ਹੈ, ਇਹਦੇ ਵਰਗਾ ਕਹਿੰਦੇ ਕੋਈ ਦੁਨੀਆਂ ਤੇ ਦਾਨ ਨਹੀਂ, ਇਹ ਸਭ ਤੋਂ ਵੱਡਾ ਦਾਨ ਹੈ। ਬ੍ਰਹਮ ਗਿਆਨ ਸਮ ਦਾਨ ਨਹਿ, ਧਰਮ ਨਾ ਦਇਆ ਸਮਾਨ। ਦਇਆ ਵਰਗਾ ਕੋਈ ਧਰਮ ਨਹੀਂ, ਕਿਉਂ ਦਇਆ ਮਾਂ ਹੈ, ਧਰਮ ਪੁੱਤ ਹੈ। ਸੋ ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਗੁਰ ਪੂਰੇ ਤੇ ਸੋਝੀ ਪਵੈ ਫਿਰ ਮਰੈ ਨਾ ਵਾਰੋ ਵਾਰ। ਕਹਿੰਦੇ ਸਤਿਗੁਰਾਂ ਪੂਰੇ ਸਤਿਗੁਰਾਂ ਤੋਂ, ਪੂਰਨ ਸਤਿਗੁਰੂ ਗ੍ਰੰਥ ਸਾਹਿਬ ਜੀ ਤੋਂ ਜਦੋਂ ਐਸੀ ਸੋਝੀ ਗਿਆਤ ਪ੍ਰਾਪਤ ਹੋ ਗਈ, ਗਿਆਨ ਪ੍ਰਾਪਤ ਹੋ ਗਿਆ, ਔਰ ਫਿਰ ਇਹ ਜੀਵ ਨੂੰ ਜੰਮਣ ਮਰਨ ਦੇ ਚੱਕਰ ਵਿੱਚ ਪੈਣਾ ਨਹੀਂ ਪਵੇ, ਇਹਦਾ ਜਨਮ ਮਰਨ ਦਾ ਜਿਹੜਾ ਵਾਰ ਵਾਰ ਦਾ ਗੇੜਾ ਹੈ ਉਹ ਕੱਟਿਆ ਜਾਵੇ। ਪਿੱਛੋਂ ਹੁਣ ਸਾਧ ਸੰਗਤ ਜੀ ਕੀਰਤਾ ਕਿੰਨੇ ਚਿਰ ਦੇ ਗੇੜੇ ਖਾਂਦੇ ਤੇ ਹੁਣ ਮਨੁੱਖਾ ਦੇ ਹੀ ਪ੍ਰਾਪਤ ਹੋਈ ਹੈ। ਕਈ ਜਨਮ ਭਏ ਕੀਟ ਪਤੰਗਾ, ਕੀਟ ਕੀੜੇ ਪਤੰਗੇ ਜਾਨਵਰਾਂ ਦੇ ਐਸੇ ਤੈਨੂੰ ਮਨੁੱਖ ਜਨਮ ਮਿਲੇ। ਕਈ ਜਨਮ ਗਜ ਮੀਨ ਕੁਰੰਗਾ, ਗਜ ਨਾ ਮਹਾਥੀਆਂ ਦਾ, ਮੀਨ ਨਾ ਮੱਛੀਆਂ ਦਾ, ਐਸੇ ਜਨਮ ਤੇਰੇ ਤਾਈ ਮਿਲੇ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਤੇਰੇ ਤਾਈ ਪੰਛੀਆਂ ਦੇ ਮਿਲੇ, ਔਰ ਕਈ ਜਨਮ ਤੇਰੇ ਤਾਈ ਸੱਪਾਂ ਦੇ ਪ੍ਰਾਪਤ ਹੋਏ, ਔਰ ਕਈ ਜਨਮ ਹੈਵਰ ਬ੍ਰਿਖ ਜੋਇਓ, ਕਈ ਜਨਮ ਤੇਰੇ ਤਾਈ ਹੈਵਰ ਹਾਥੀਆਂ ਦੇ ਪ੍ਰਾਪਤ ਹੋਏ, ਔਰ ਬ੍ਰਿਖ ਜੋਇਓ, ਬ੍ਰਿਖ ਨਾਮ ਬਲਦਾਂ ਦਾ ਹੈ, ਔਰ ਕਈ ਜਨਮ ਤੈ ਬਲਦਾਂ ਦੇ ਪ੍ਰਾਪਤ ਕੀਤੇ। ਔਰ ਇਸ ਪ੍ਰਕਾਰ ਮਹਾਰਾਜ ਅੱਗੇ ਕਥਨ ਕਰਦੇ ਨੇ ਕਿ ਜਿਹੜੀ ਤੇਰੀ ਇਹ ਮਿਲਣ ਦੀ ਬਰੀਆ, ਬਿਨ ਜਗਦੀਸ ਮਿਲਣ ਕੀ ਬਰੀਆ, ਚਿਰੰਕਾਲ ਜਨ ਦੇਹ ਸੰਜਰੀਆ। ਸੋ ਇਸ ਵਾਸਤੇ ਜਿਹੜੀ ਮਨੁੱਖਾ ਦੇਹੀ ਤੇਰੇ ਤਾਈ ਪ੍ਰਾਪਤ ਹੋਈ ਹੈ, ਮਿਲੀ ਹੈ, ਇਹ ਤੇਰਾ ਜਨਮ ਮਰਨ ਦਾ ਜਿਹੜਾ ਚੱਕਰ ਹੈ ਵੱਡਾ, ਇਹ ਸਤਿਗੁਰਾਂ ਦੀ ਸ਼ਰਨ ਵਿਚ ਪੈ, ਸਤਿਗੁਰਾਂ ਅੱਗੇ ਅਰਦਾਸ ਕਰ। ਮਹਾਰਾਜ ਪਤਾ ਨੇ ਪਿੱਛੇ ਕਿੰਨੇ ਜਨਮ ਐਸੇ ਕੱਟ ਕਰਕੇ ਆ ਮਨੁੱਖਾ ਦੇਹੀ ਸਾਨੂੰ ਪ੍ਰਾਪਤ, ਆਪ ਜੀ ਨੇ ਕਰਾਈ, ਸਾਡੇ ਤੇ ਕਿਰਪਾ ਕਰੋ। ਔਰ ਸਾਡਾ ਇਹ ਜਿਹੜਾ ਵਾਰ ਵਾਰ ਦਾ ਚੱਕਰ ਹੈ ਜਨਮ ਮਰਨ ਦਾ, ਇਹ ਕੱਟ ਦਿਓ ਮਹਾਰਾਜ, ਐਸਾ ਸਾਨੂੰ ਗਿਆਨ ਬਖਸ਼ ਦਿਓ। ਗੁਰ ਪੂਰੇ ਤੇ ਸੋਝੀ ਪਵੈ, ਸੋ ਕਹਿੰਦੇ ਪੂਰੇ ਗੁਰਾਂ ਤੋਂ ਐਸੀ ਸੋਝੀ ਪੈਂਦੀ ਹੈ, ਐਸੀ ਗਿਆਤ, ਐਸਾ ਗਿਆਨ ਪ੍ਰਾਪਤ ਹੁੰਦਾ। ਔਰ ਜਦੋਂ ਐਸੇ ਪੂਰਨ ਤੌਰ ਤੇ ਗਿਆਨ ਦੀ ਪ੍ਰਾਪਤੀ ਹੋ ਜਾਵੇ, ਔਰ ਕਹਿੰਦੇ ਫਿਰ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ, ਮਰਾ ਨਾ ਵਾਰੋ ਵਾ। ਇਸ ਵਾਸਤੇ ਉਹ ਜੀਵ ਦਾ ਫਿਰ ਵਾਰ ਵਾਰ ਮਰਨਾ ਨਹੀਂ ਹੁੰਦਾ, ਭਾਵ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ, ਉਹ ਫਿਰ ਵਾਹਿਗੁਰੂ ਵਿਚ ਭੇਦ ਹੋ ਜਾਂਦਾ ਹੈ।
ਮਨ ਮੇਰੇ ਰਾਮ ਨਾਮ ਆਧਾਰ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਗਿਆ, ਜੀਵ ਇਹ ਜਿਹੜਾ ਤੇਰਾ ਮਨ ਹੈ, ਇਸ ਨੂੰ ਆਪਣੇ ਪਰਮੇਸ਼ਰ ਦੇ ਨਾਲ ਜੋੜਨਾ, ਔਰ ਆਸਰਾ ਆਪਣੇ ਮਨ ਦਾ ਜਿਹੜਾ ਰਾਮ ਦਾ ਨਾਮ ਹੈ, ਸਭ ਮੈਂ ਰਮਿਆ ਰਾਮ ਹਮਾਰਾ। ਇਸ ਵਾਸਤੇ ਜੋ ਸਾਰਿਆਂ ਦੇ ਅੰਦਰ ਰਮਿਆ ਹੋਇਆ ਸਰਬ ਵਿਆਪਕ ਵਾਹਿਗੁਰੂ ਪਰਮੇਸ਼ਰ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਵਾਹਿਗੁਰੂ ਮੰਤਰ, ਉਸ ਦੇ ਤਾਈ ਆਪਣਾ ਆਧਾਰ ਆਸਰਾ ਬਣਾਉਣਾ ਕਰ। ਜੋ ਲੋਕ ਤੇ ਪਰਲੋਕ ਦਾ ਬਹੁਤ ਵੱਡਾ ਤੇਰੇ ਤਾਈ ਆਸਰਾ ਦੇਣ ਵਾਲਾ ਵਾਹਿਗੁਰੂ ਹੈ, ਔਰ ਵਾਹਿਗੁਰੂ ਦਾ ਨਾਮ ਹੈ। ਤੂੰ ਇਸ ਵਾਸਤੇ ਐਸੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਤਾਈ ਆਪਣਾ ਬਹੁਤ ਵੱਡਾ ਆਸਰਾ ਜਾਨਣਾ ਕਰ, ਓਟ ਜਾਨਣਾ ਕਰ। ਸਰਨ ਲਾਜ ਤੋਰੀ ਅੰਗ ਬਾਰ ਲਾਜ ਮੋਰੀ ਅੰਗ, ਜਿਤੇ ਸਰਨ ਆਏ ਹੈ ਤੇ ਰਾਖ ਲਏ ਹੈ, ਬਿਨਾਂ ਸਰਨ ਤਾ ਕੀ ਨਹੀਂ ਹੋਰ ਓਟੰਗ। ਇਸ ਵਾਸਤੇ ਆ ਸਤਿਗੁਰੂ ਜੀ, ਅਸੀਂ ਤੇਰੀ ਸ਼ਰਨ ਵਿਚ ਆ ਗਏ ਹਾਂ, ਮਨ ਕਰਕੇ, ਤਨ ਕਰਕੇ, ਧਨ ਕਰਕੇ, ਸੋ ਕਿਰਪਾ ਕਰੋ ਸਾਡੇ ਤੇ ਮਹਾਰਾਜ, ਸਾਨੂੰ ਸੋਝੀ ਬਖਸ਼ੋ, ਗਿਆਨ ਬਖਸ਼ੋ। ਜਿਸ ਸੋਝੀ ਦੇ ਬਖਸ਼ਣੇ ਕਰਕੇ ਸਾਡੇ ਅੰਦਰ, ਹਿਰਦਿਆਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇ। ਸੋ ਇਸ ਵਾਸਤੇ ਜਿਸ ਗਿਆਨ ਦਾ ਪ੍ਰਕਾਸ਼ ਹੋਣੇ ਕਰਕੇ, ਗਿਆਨ ਭਇਆ ਤੋਂ ਕਰਮ ਹੈ ਨਾਸ, ਤਮਾਮ ਖੋਟੇ ਕਰਮਾਂ ਦਾ ਸਾਡੇ ਹਿਰਦਿਆਂ ਦੇ ਵਿਚੋਂ ਜਿਹੜਾ ਉਹ ਖਤਮਾ ਹੋ ਜਾਵੇ, ਖਾਤਮਾ ਹੋ ਜਾਵੇ, ਭਾਵ ਨਾਸ ਹੋ ਜਾਣ ਐਸੇ ਖੋਟੇ ਕਰਮ, ਆਪ ਜੀ ਦਾ ਗਿਆਨ ਪਾਉਣੇ ਕਰਕੇ। ਸੋ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਬੇਨਤੀ ਕਰੀਏ, ਮਹਾਰਾਜ ਸਾਡੇ ਤਾਈ ਕਿਰਪਾ ਕਰਕੇ ਆਪਣਾ ਨਾਮ ਦਾ, ਔਰ ਮਹਾਰਾਜ ਆਪਣਾ ਸਾਨੂੰ ਆਸਰਾ ਬਖਸ਼ੋ।
ਗੁਰਪ੍ਰਸਾਦ ਪੁਰਮ ਪਦ ਪਾਇਆ, ਸਭ ਇੱਛ ਪੁਜਾਵਨ ਹਾਰ।
ਔਰ ਸਾਧ ਸੰਗਤ ਜੀ, ਜਿਨ੍ਹਾਂ ਦੇ ਉੱਪਰ ਗੁਰਾਂ ਦੀ ਪ੍ਰਸਾਦ ਕਿਰਪਾ ਹੋ ਗਈ, ਉਹਨਾਂ ਨੇ ਪਰਮ ਪਦ, ਜੋ ਪਰਮ ਵੱਡਾ ਹੈ ਔਰ ਪਦ ਰੂਪ ਪਰਮਾਤਮਾ ਹੈ, ਪਰਮੇਸ਼ਰ ਹੈ, ਇਸ ਵਾਸਤੇ ਉਸ ਪਰਮਾਤਮਾ ਪਰਮੇਸ਼ਰ ਦੇ ਤਾਈ ਪਾ ਲਿਆ ਹੈ। ਔਰ ਜੋ ਵਾਹਿਗੁਰੂ ਪਰਮੇਸ਼ਰ ਐਸਾ ਸਾਰਿਆਂ ਜੀਵਾਂ ਦੀਆਂ ਇੱਛਾ ਪੂਰੀਆਂ ਕਰਨ ਵਾਲਾ, ਇੱਛਾ ਪੂਰਕ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤਿੰਨ, ਉਸੇ ਪਰਮੇਸ਼ਰ ਦਾ ਹੀ ਰੂਪ, ਉਸ ਅਕਾਲ ਪੁਰਖ ਦਾ ਹੀ ਰੂਪ ਗੁਰੂ ਨਾਨਕ ਸਾਹਿਬ ਜੀ ਹਨ। ਔਰ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਿਹੜੇ ਦਸੇ ਸਰੂਪ ਨੇ, ਉਹ ਹੀ ਉਹ ਅਕਾਲ ਪੁਰਖ ਜੀ ਦਾ ਹੀ ਰੂਪ ਸਤਿਗੁਰੂ ਗ੍ਰੰਥ ਸਾਹਿਬ ਜੀ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਚੱਲ ਕਰਕੇ ਆਈ ਬੀਬੀ ਸੁਲੱਖਣੀ, ਤੇ ਉਹਦੀ ਸਤਿਗੁਰਾਂ ਨੇ ਇੱਛਾ ਪੂਰਨ ਕੀਤੀ, ਸਭ ਇੱਛ ਪੁਜਾਵਣ ਹਾਰ, ਪੁਜਾਵਣ ਨਾਮ ਪੂਰੀਆਂ ਕਰਨ ਵਾਲਾ ਹੈ ਜੋ ਵਾਹਿਗੁਰੂ ਪਰਮੇਸ਼ਰ ਹੈ, ਇਹ ਆਪਣੇ ਦਾਸਾਂ ਦੀਆਂ, ਸੇਵਕਾਂ ਦੀਆਂ ਇੱਛਾ ਦੇ ਤਾਂ। ਤਾਂ ਸੰਗੇ ਜੀ ਉਸ ਮਾਈ ਦਾ ਨਾਂ ਇਤਿਹਾਸ ਵਿੱਚ ਸੁਲੱਖਣੀ ਵੀ ਆਉਂਦਾ ਤੇ ਦੇਸਾਂ ਵੀ ਆਉਂਦਾ ਹੈ। ਇਸ ਵਾਸਤੇ ਕਹਿੰਦੇ ਮਹਾਰਾਜ ਜੀ ਦੇ ਤਾਈ ਆਣ ਕੇ ਬੇਨਤੀ ਕਰਨ ਲੱਗੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਅੰਦਰ ਕਿ ਮਹਾਰਾਜ ਸ੍ਰੀ ਗੁਰੂ ਹਮ ਬਸਤੇ ਪੱਟੀ ਦੇਸਾਂ ਨਾਮ ਜਾਤ ਕੀ ਜੱਟੀ। ਇਤਿਹਾਸ ਦੇ ਅੰਦਰ ਕਵੀ ਭਾਈ ਸੰਤੋਖ ਸਿੰਘ ਜੀ ਇਤਿਹਾਸ ਕਥਨ ਕਰਦੇ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਔਰ ਸੂਰਜ ਗ੍ਰੰਥ ਦੀ 8ਵੀਂ 9ਵੀਂ ਪੋਥੀ ਵਿੱਚ ਇਹ ਬਚਨ। ਇਸ ਵਾਸਤੇ ਸਾਧ ਸੰਗਤ ਜੀ ਆਣ ਕੇ ਮਹਾਰਾਜ ਨੂੰ ਬੇਨਤੀ ਕਰਨ ਲੱਗੀ ਬੀਬੀ ਸੁਲੱਖਣੀ ਕਿ ਸਤਿਗੁਰੂ ਸ੍ਰੀ ਗੁਰੂ ਹਮ ਬਸਤੇ ਪੱਟੀ, ਮਹਾਰਾਜ ਮੈਂ ਪੱਟੀ ਦੀ ਰਹਿਣ ਵਾਲੀ ਹਾਂ ਔਰ ਜੱਟੀ ਜਾਤ ਦੀ ਹਾਂ, ਮਹਾਰਾਜ ਮੇਰੇ ਘਰ ਵਿਖੇ ਪੁੱਤਰ ਨਹੀਂ, ਮੈਂ ਪੁੱਤਰ ਦੀ ਇੱਛਾ ਲੈ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਮਹਾਰਾਜ ਆਪ ਜੀ ਦਾ ਓਟ ਆਸਰਾ ਲਿਆ, ਕਿਰਪਾ ਕਰੋ ਮੇਰੀ ਸਤਿਗੁਰੂ ਜੀ ਇੱਛਾ ਪੂਰੀ ਕਰੋ। ਸਤਿਗੁਰੂ ਅੰਤਰਜਾਮੀ ਜੀ ਕਹਿਣ ਲੱਗੇ ਮਹਾਰਾਜ ਜੀ ਐਸੀ ਬੀਬੀ ਦੀ ਬੇਨਤੀ ਦੇ ਤਾਂ ਹੀ ਸੁਣ ਕਰ ਮਹਾਰਾਜ ਕਹਿਣ ਲੱਗੇ ਕਿਹਾ ਬੀਬੀ ਤੇਰੇ ਕਰਮਾਂ ਵਿੱਚ ਵਾਹਿਗੁਰੂ ਨੇ ਪੁੱਤਰ ਦੀ ਦਾਤ ਨਹੀਂ ਲਿਖੀ। ਤੋ ਸਾਧ ਸੰਗੇ ਜੀ ਐਸਾ ਬਚਨ ਸੁਣ ਕੇ ਨਰਾਸੀ ਹੋ ਕਰਕੇ ਮੁੜੀ ਔਰ ਜਦੋਂ ਬਹੁਤ ਹੀ ਨਰਾਸੀ ਇਸ ਦੇ ਮਨ ਦੇ ਉੱਪਰ ਛਾਈ ਹੋਈ ਸੀ ਭਾਵ ਚਿਹਰਾ ਵੀ ਮੁਰਝਾ ਗਿਆ ਇਸ ਦਾ ਐਸਾ ਬਚਨ ਸੁਣ ਕੇ ਮਹਾਰਾਜ ਜੀ ਦਾ ਔਰ ਸਾਧ ਸੰਗੇ ਜੀ ਭਾਈ ਗੁਰਦਾਸ ਜੀ ਦੇ ਅੱਗਿਓਂ ਦੀ ਲੰਘਣ ਲੱਗੀ ਔਰ ਭਾਈ ਗੁਰਦਾਸ ਜੀ ਕਹਿਣ ਲੱਗੇ ਕਿਹਾ ਬੀਬੀ ਬੜਾ ਮੁਰਝਾਇਆ ਹੋਇਆ ਚਿਹਰਾ ਬੜੀ ਦੁਖੀ ਜਾਪਦੀ ਹੈ, ਤੋ ਕੀ ਗੱਲ ਹੈ? ਕਹਿਣ ਲੱਗੀ ਮੈਂ ਤੇ ਸੁਣਿਆ ਸੀ ਕਿ ਗੁਰੂ ਨਾਨਕ ਜੀ ਦਾ ਘਰ ਸਾਰੀਆਂ ਦਾਤਾਂ ਦਿੰਦਾ, ਜੋ ਵੀ ਕੋਈ ਆਣ ਕਰਕੇ ਮੰਗ ਲਵੇ ਸਭ ਦੀਆਂ ਇੱਛਾ ਪੂਰੀਆਂ ਕਰਦਾ, ਤੇ ਮੇਰੇ ਘਰ ਵਿਖੇ ਪੁੱਤਰ ਨਹੀਂ ਸੀ, ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੇਰੇ ਤਾਂ ਹੀ ਪੁੱਤਰ ਦੀ ਦਾਤ ਬਖਸ਼ੋ। ਔਰ ਸਤਿਗੁਰੂ ਜੀ ਨੇ ਕਿਹਾ ਹੁਕਮ ਕੀਤਾ ਕਿ ਤੇਰੇ ਕਰਮਾਂ ਵਿੱਚ ਪੁੱਤਰ ਲਿਖਿਆ ਹੀ ਨਹੀਂ। ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਤੂੰ ਹੁਣ ਇੱਕ ਦਵਾਤ ਲੈ, ਕਲਮ ਲੈ, ਦਵਾਤ ਲੈ ਔਰ ਕਾਗਜ਼ ਲੈ ਤੇ ਮਹਾਰਾਜ ਜੀ ਨੂੰ ਫਿਰ ਬੇਨਤੀ ਕਰ। ਔਰ ਸਤਿਗੁਰੂ ਜੀ ਜਦੋਂ ਕਹਿਣ ਤੇਰੇ ਕਰਮਾਂ ਵਿੱਚ ਪੁੱਤਰ ਨਹੀਂ ਤਾਂ ਉਹਨਾਂ ਨੂੰ ਇਹ ਬੇਨਤੀ ਕਰੀ ਕਿ ਮਹਾਰਾਜ ਤੁਸੀਂ ਵੀ ਇੱਥੇ ਵੀ ਤੁਸੀਂ ਲਿਖਣ ਵਾਲੇ ਹੋ ਜੀਵਾਂ ਦੇ ਕਰਮਾਂ ਦੇ ਤਾਈ ਔਰ ਉੱਥੇ ਵੀ ਕਰਮਾਂ ਦੇ ਵਿੱਚ ਜੋ ਦਾਤਾਂ ਦੇਣੀਆਂ ਨੇ ਉਹ ਤੁਸੀਂ ਲਿਖਣ ਵਾਲੇ। ਸੋ ਇਸ ਵਾਸਤੇ ਇਸੇ ਤਰ੍ਹਾਂ ਉਹ ਬੀਬੀ ਨੇ ਕੀਤਾ। ਸਾਧ ਸੰਗਤ ਜੀ ਭਾਈ ਗੁਰਦਾਸ ਜੀ ਦੇ ਪਾਸੋਂ ਐਸੀ ਯੁਗਤੀ ਪ੍ਰਾਪਤ ਕਰਕੇ ਔਰ ਉਸ ਵਕਤ ਸਤਿਗੁਰੂ ਜੀ ਸ਼ਿਕਾਰ ਨੂੰ ਚੜ ਕਰਕੇ ਘੋੜੇ ਦੇ ਉੱਪਰ ਸਵਾਰ ਹੋ ਕਰਕੇ ਸ਼ਸਤਰਧਾਰੀ ਯੋਧਿਆਂ ਸਮੇਤ ਬਾਹਰ ਜੰਗਲ ਦੇ ਵਿੱਚ ਚੱਲੇ ਸਨ ਔਰ ਉਹ ਬੀਬੀ ਨੇ ਆਣ ਕੇ ਅੱਗਿਓਂ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਨੂੰ ਪੁੱਤਰ ਦੀ ਦਾਤ ਬਖਸ਼। ਸਤਿਗੁਰੂ ਕਹਿਣ ਲੱਗੇ ਤੈਨੂੰ ਦੱਸਿਆ ਬੀਬੀ ਤੇਰੇ ਕਰਮਾਂ ਵਿੱਚ ਪੁੱਤਰ ਨਹੀਂ ਲਿਖਿਆ, ਸੋ ਕਲਮ ਦਵਾਤ ਅੱਗੇ ਕਰ ਦਿੱਤੀ, ਮਹਾਰਾਜ ਆ ਲੋ ਕਾਗਜ਼ ਤੇ ਆ ਲੋ ਕਰਮ, ਤੁਸੀਂ ਲਿਖਣ ਵਾਲੇ ਹੋ ਇੱਥੇ ਵੀ ਤੇ ਉੱਥੇ। ਇਸ ਵਾਸਤੇ ਦੋਵਾਂ ਲੋਕਾਂ ਦੇ ਅਥਵਾ ਲੱਖਾਂ ਪਤਾਲਾਂ ਲੱਖਾਂ ਕਾਸ਼ਾਂ ਦੇ ਆਪ ਮਾਲਕ ਹੋ, ਆਪ ਪਰਮੇਸ਼ਰ ਹੋ। ਸੋ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਐਸੀ ਯੁਗਤੀ ਵੇਖ ਕਰਕੇ, ਭਾਵਨਾ ਵੇਖ ਕਰਕੇ ਮਹਾਰਾਜ ਜੀ ਨੇ ਉਹ ਕਾਗਜ਼ ਹੱਥ ਵਿੱਚ ਪਕੜ ਕਰਕੇ, ਕਲਮ ਪਕੜ ਕਰਕੇ ਜਦੋਂ ਸਤਿਗੁਰੂ ਜੀ ਏਕਾ ਪਾਉਣ ਲੱਗੇ ਔਰ ਘੋੜੇ ਸਾਧ ਸੰਗਤ ਜੀ ਘੋੜੇ ਉੱਪਰ ਮਹਾਰਾਜ ਸਵਾਰ ਸਨ, ਘੋੜਾ ਅੱਗੇ ਨੂੰ ਤੁਰ ਪਿਆ, ਹੱਥ ਹਿੱਲਣ ਕਰਕੇ ਸਾਦਾ ਪੈ ਗਿਆ ਔਰ ਇਸ ਵਾਸਤੇ ਮਹਾਰਾਜ ਕਹਿੰਦੇ ਲੈ ਬੀਬੀ ਇੱਕ ਪੁੱਤਰ ਮੰਗਦੀ, ਸੱਤ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਤੇਰੇ ਤਾਈ ਪ੍ਰਾਪਤ ਹੋ। ਸੋ ਰਹੋ ਵਿਚਾਰ, ਸਾਧ ਸੰਗਤ ਜੀ ਸਤਿਗੁਰੂ ਜੀ ਕਥਨ ਕਰ ਰਹੇ ਨੇ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਗੁਰਪ੍ਰਸਾਦ ਪਰਮ ਪਦ ਪਾਇਆ, ਕਹਿੰਦੇ ਜਿਨ੍ਹਾਂ ਦੇ ਉੱਪਰ ਗੁਰੂ ਦੀ ਪ੍ਰਸਾਦ ਕਿਰਪਾ ਹੋ ਗਈ, ਦਇਆ ਹੋ ਗਈ, ਸਤਿਗੁਰੂ ਜੀ ਨੇ ਆਪਣੇ ਦੋ ਖੰਭ ਜਿਨ੍ਹਾਂ ਨੂੰ ਬਖਸ਼ ਦਿੱਤੇ, ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ, ਸੋ ਐਸੀ ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੱਤੀ, ਐਸੀ ਪ੍ਰਸਾਦ ਜਿਨ੍ਹਾਂ ਦੇ ਉੱਪਰ ਗੁਰੂ ਜੀ ਨੇ ਕਿਰਪਾ ਕਰ ਦਿੱਤੀ ਔਰ ਉਹਨਾਂ ਨੂੰ ਇਹ ਪਰਮ ਜਿਹੜੀ ਵੱਡੀ ਪਦਵੀ ਉਹ ਪਾਇਆ ਨਾ ਮਿਲ ਗਈ, ਪ੍ਰਾਪਤ ਹੋ ਗਈ ਔਰ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਇੱਛਾ ਨੇ ਉਹ ਵੀ ਪੂਰੀਆਂ ਮਹਾਰਾਜ ਜੀ ਨੇ ਕਰ ਦਿੱਤੀਆਂ ਹਨ। ਰਹਾਓ, ਵਿਸਰਾਮ ਦੇ ਕੇ, ਟਿਕਾ ਦੇ ਕੇ ਸਤਿਗੁਰੂ ਜੀ ਅੱਗੇ ਕਥਨ ਕਰਦੇ ਹਨ।
ਸਭ ਮਹਿ ਏਕੋ ਰਵ ਰਹਿਆ ਗੁਰ ਬਿਨ ਬੂਝ ਨਾ ਪਾਏ।
ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਸਾਰਿਆਂ ਜੀਵਾਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਵਿਆਪਕ ਹੋ ਰਿਹਾ ਹੈ ਔਰ ਸਾਧ ਸੰਗਤ ਜੀ ਜਹਿ ਜਹਿ ਦੇਖੋ ਤਹਿ ਹਜੂਰ ਦੂਰ ਕਤ ਹੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਸੋ ਸਾਰਿਆਂ ਦੇ ਅੰਦਰ ਜੋ ਵਾਹਿਗੁਰੂ ਜੀ ਵਿਆਪਕ ਹੋ ਰਹੇ ਨੇ ਔਰ ਉਹਨਾਂ ਦੇ ਤਾਈ ਆ ਜੀਵ ਧਿਆਉਣਾ ਕਰ, ਸੋ ਇਸ ਵਾਸਤੇ ਉਹਨਾਂ ਦੇ ਨਾਮ ਵਾਹਿਗੁਰੂ ਨੂੰ ਜਪਣਾ ਕਰ, ਸੋ ਇਸ ਵਾਸਤੇ ਐਸੇ ਵਾਹਿਗੁਰੂ ਦੀ ਦਿੱਤੀ ਹੋਈ ਸਿੱਖਿਆ ਦਾ ਧਾਰਨੀ ਬਣ, तो सतगुरु महाराज जी कथन करते ने जले हरी थले हरी उरै हरी बने हरी गिरे हरी गुफे हरी छिते हरी नभे हरी ईहां हरी ऊहां हरी जमी हरी जमा हरी अलेख हरी अभेख हरी अदोख हरी अद्वैख हरी अकाल हरी अपाल हरी अछेद हरी अभेद हरी अजंत्र हरी अमंत्र हरी सो तेज हरी अतंत्र हरी अजात हरी अपात हरी अमित्र हरी अमात हरी कलगी धर पातशाह काल उस्त बाणी अंदर तो प्रसाद लग नाराज छंद ये लग नाराज छंद महाराज लिखते तो इस वास्ते सतगुरु जी कहते जले हरी जला जले जल दे विच थले हरी है थले जल तो थले भी परमेश्वर है तो इस वास्ते सर्व व्यापक है कोई ऐसी जगह नहीं जिथे परमेश्वर नहीं पुरे हरी बने हरी पुरे नाम हिरदे दा है हिरदे दे विच भी हरी है ते बाहर भी हरी तो इस वास्ते जह जह पेखो तह हजूर दूर कतहो ना जाई रव रहया सर्वत्र मैं मन सदा त्याई तो सतगुरु जी कथन करते ने सब मैं एको रव रहया गुरबिन बूझ ना पाए तो इस वास्ते कहिंदे वाहेगुरु परमेश्वर सारिया जीवा दे अंदर परिपूर्ण हो रहा है व्यापक हो करके वरत रहा है और उस वाहेगुरु परमेश्वर नू जेड़ी देखण वाली बूझ सोझी है ओ सतगुरां तो बगैर प्राप्त नहीं हुंदी सतगुरु जी अपनी कृपा करन तां ज्ञान रूपी नेत्र बख्शना करन तां साध संगत जी ऐसी जेड़ी बूझ है ऐसी साध संगत जी जेड़ी भाव सोझी है ओ महाराज आप बख्शदे हन
गुरमुख प्रगट हुआ मेरा हर प्रभ अनजन हर गुण गाए
सतगुरु महाराज जी कथन करदे हन कि जेड़े वाहेगुरु परमेश्वर दे नाम नू दिन रात गाउंदे ने वाहेगुरु दी कृपा द्वारा रा अन दिन हर गुण गाए हर नाम जो हरिया भरिया करन वाला सारिया जीवा दे ताई हर हरेक जगह दे उपर जो वाहेगुरु परमेश्वर व्यापक हो रहा है उस दे गुणा नू जेड़े अन दिन रात दिन परमेश्वर दे गुणा नू गाउंदे उन्हां गुरमुखां दे हिरदे दे अंदर वाहेगुरु परमेश्वर प्रगट हो रहा भाव सख्यात रूप हो रहा है उन्हां ने जानिया है देखिया है
सुख दाता हर एक है होर थे सुख न पाहे
सतगुरु महाराज कहन लगे है जीव जिहड़ा सारे जीवां दे ताई सुख देण वाला है ओ दाता एक है दद्दा दाता एक है सब को देवन हार देंदे तोट न आवई अगणत भरे भंडार ब्रह्मा दे ताई विष्णु दे ताई शिवजी दे ताई जिन्ने देवी देवते ने उन्हां देवतियां दे ताई जेड़ियां दाता है ओ भी वाहेगुरु परमेश्वर ही देण वाला एडा वड्डा ओ एक आप ऐसा दाता है ओदे वर्गा दूसरा कोई नहीं तो इस वास्ते महाराज जी कथन करदे ने सुख दाता हर एक है एक को कक्के नूं औंकण लाया सतगुरु जी ने इते जे ईड़ी ला ते कक्का एक भी बन जांदा ते कक्के नूं जिहड़ा औंकड़ लाता उहदा की मतलब है साध संगे जी विद्वाना दे कथन अनुसार कहिंदे केवल तां केवल ओह एक ही है ते औंकड़ दा इह मतलब है जिहड़ा एक कक्के नूं औंकड़ इक लाया महाराज जी तो इस वास्ते सारिया सुखां दा दाता वाहेगुरु परमेश्वर है और सारे जीवां दे ताई लोक ते परलोक दे सुख बख्शन वाला होर थै सुख ना पाल और इथे भी सतगुरु जी ने सस्ते नूं भी औंकड़ ते खखे नूं भी औंकड़ लाया जे सस्ते नूं औंकड़ ते खखा मुकता होवे तां संगे जी तां सुख ही बनदा तो इस वास्ते जिहड़ा औंकड़ है ओह दोहां लोकां दा सुख औंकड़ तों भाव दोहां लोकां दा सुख अथवा लखां पतालां लखां आकाशां दा सुख तो इस वास्ते सतगुरु महाराज जी आगा सुख गुर दिया पातशाह कुशल खेम गुर दिया इथे भी महाराज जी ने सस्ता औंकड़ खखे औंकड़ लाया तो इस वास्ते साध संगे जी सुख दाता हर एक है होर थै सुख ना पाहे कहिंदे आ जीव वाहेगुरु परमेश्वर दी शरण विच पैणा कर जो सारे लोक ते परलोक दे सुखां नूं देण वाला है और वो ऐसे सुखां दी प्राप्ति कराउण वाला है जेड़े कदी भी सुख नाश नहीं हो सकदे तो सदा वास्ते सदीवी सुखा की प्राप्ति देने वाला है
सतगुरु जिनी ना सेवया दाता ਤੇ ਅੰਤ ਗੇ ਪੁੱਛਤਾ ਹੈ।
ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਥਨ ਕਰਦੇ ਨੇ ਕਿ ਐਸੇ ਸਤਿਗੁਰੂ ਜੀ ਨੂੰ ਜਿਨ੍ਹਾਂ ਜੀਵਾਂ ਨੇ ਸੇਵਿਆ ਨਹੀਂ, ਭਾਵ ਯਾਦ ਨਹੀਂ ਕੀਤਾ, ਐਸੇ ਸਤਿਗੁਰਾਂ ਨੂੰ ਸੇਵਾ ਨਹੀਂ ਕੀਤੀ, ਅਥਵਾ ਐਸੇ ਸਤਿਗੁਰਾਂ ਨੂੰ ਆਪਣੇ ਮਨ ਵਿੱਚ ਨਾਮ ਰੂਪੀ ਸਿਮਰਨ ਨੂੰ ਧਾਰ ਕਰਕੇ ਜਪਿਆ ਨਹੀਂ, ਸੇਵਿਆ ਨਹੀਂ, ਤੇ ਅੰਤ ਗਏ ਪਛਤਾਹੇ। ਤੇ ਉਹ ਜਿਹੜੇ ਮਨੁੱਖ ਨੇ ਉਹ ਅੰਤ ਨੂੰ ਪਛਤਾਉਂਦੇ ਹੀ ਧਰਤੀ ਤੋਂ ਗਏ ਨੇ, ਸੋ ਪਛਚਾਤਾਪ ਕਰਦੇ ਹੀ ਹੋਰ ਟੇਢੀਆਂ ਮੇਢੀਆਂ ਜੂਨਾਂ ਅੰਦਰ ਗਏ। ਇਸ ਵਾਸਤੇ ਜੋ ਦੱਦਾ ਦਾਤਾ ਇੱਕ ਹੈ, ਸਾਰੇ ਸੁੱਖਾਂ ਨੂੰ ਦੇਣ ਵਾਲਾ ਜੋ ਵਾਹਿਗੁਰੂ ਇੱਕ ਹੈ, ਇਸ ਵਾਸਤੇ ਕਹਿੰਦੇ ਉਸ ਦੇ ਤਾਈ ਹੈ ਜੀਵ ਧਿਆਉਣਾ ਕਰ, ਉਸ ਦੀ ਸੇਵਾ ਕਰ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਫਿਰ ਤੇਰੇ ਤਾਈ ਅੰਤ ਨੂੰ ਪਛਤਾਉਣਾ ਨਹੀਂ ਪਵੇਗਾ ਜੇ ਤੂੰ ਐਸੇ ਪਰਮੇਸ਼ਰ ਦੀ ਮਨ ਕਰਕੇ ਤਨ ਕਰਕੇ ਸ਼ਰਨ ਵਿੱਚ ਰਹੇਗਾ।
ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲਾਗੇ ਤਾਏ।
ਉਹ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਸਤਿਗੁਰ ਸੇਵ ਸਦਾ ਸੁਖ ਪਾਇਆ, ਸਤਿਗੁਰੂ ਜੀ ਦੀ ਸੇਵਾ ਕਰਨ ਦੇ ਨਾਲ ਸਾਰਿਆਂ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ, ਔਰ ਸਦੀਵੀ ਜਿਹੜੇ ਲੋਕ ਪਰਲੋਕ ਦੇ ਸੁੱਖ ਨੇ ਉਹ ਪਾਏ ਨਾ ਮਿਲ ਜਾਂਦੇ ਨੇ, ਪ੍ਰਾਪਤ ਹੋ ਜਾਂਦੇ ਨੇ ਸਤਿਗੁਰਾਂ ਦੇ ਪਾਸੋਂ, ਫਿਰ ਦੁੱਖ ਨਾ ਲਾਗੇ ਆਏ, ਫਿਰ ਕਿਸੇ ਪ੍ਰਕਾਰ ਦਾ ਜਿਹੜਾ ਕੋਈ ਵੀ ਦੁੱਖ ਹੈ ਉਹ ਲਾਗੇ ਨਹੀਂ ਆਉਂਦਾ। ਭਾਵ ਕਿ ਸਤਿਗੁਰੂ ਜੀ ਐਸੀ ਬਿਰਤੀ ਬਖਸ਼ ਦਿੰਦੇ ਨੇ ਕਿ ਜਿਹੜਾ ਦੁੱਖ ਤੇ ਸੁੱਖ ਹੈ ਫਿਰ ਉਹ ਐਸੀ ਉਸ ਗੁਰਮੁਖ ਨੂੰ ਐਸੀ ਅਵਸਥਾ ਦੇ ਦਿੰਦੇ ਨੇ, ਦੁੱਖ ਸੁੱਖ ਦੋਨੋਂ ਕੱਪੜੇ, ਉਹ ਕੱਪੜਿਆਂ ਦੀ ਨਿਆਈ ਜਾਣਦਾ ਹੈ, ਦੁੱਖ ਸੁੱਖ ਦੋਨੋਂ ਸਮ ਕਰ ਜਾਣਾ, ਸਮ ਨਾਮ ਬਰਾਬਰ ਜਾਣਦਾ ਹੈ, ਜੇ ਦੁੱਖ ਆ ਜਾਵੇ ਔਰ ਬਹੁਤੀ ਕੋਈ ਸਤ ਸੰਗਤ ਜੀ ਦੁੱਖ ਦੇ ਵਿੱਚ ਦੁਖੀ ਨਹੀਂ ਹੁੰਦਾ, ਭਾਵ ਕੇ ਪਰਮੇਸ਼ਰ ਦਾ ਹੀ ਸ਼ੁਕਰਾਨਾ ਕਰਦਾ ਹੈ, ਜੇ ਸੁੱਖ ਦੇਹੇ ਤਾਂ ਤੁਝੈ ਅਰਾਧੀ ਦੁੱਖ ਭੀ ਤੁਝੈ ਧਿਆਈ। ਇਸ ਵਾਸਤੇ ਐਸੀ ਅਵਸਥਾ ਜਿਹਨੂੰ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ ਦਿੰਦੇ ਨੇ, ਔਰ ਉਹਨਾਂ ਦੇ ਤਾਈ ਕਹਿੰਦੇ ਦੁੱਖ ਨਹੀਂ ਲੱਗਦਾ ਕਿਸੇ ਪ੍ਰਕਾਰ ਦੌੜ ਕਰਕੇ ਧਾ ਕਰਕੇ, ਭਾਵ ਜੂਨਾਂ ਦਾ ਵੀ ਦੁੱਖ ਨਹੀਂ ਉਹਨਾਂ ਜੀਵਾਂ ਦੇ ਤਾਈ ਲੱਗਦਾ ਜਿਹੜੇ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਦੇ ਨੇ ਔਰ ਮਨ ਕਰਕੇ ਸਤਿਗੁਰਾਂ ਨੂੰ ਜਪਦੇ ਨੇ, ਸਿਮਰਨ ਕਰਦੇ ਨੇ, ਇਹ ਵੀ ਇੱਕ ਸੇਵਾ ਹੈ। ਤਨ ਕਰਕੇ ਵੀ ਆਪਣੇ ਤਨ ਨੂੰ ਸਫਲਾ ਕਰਨ ਵਾਸਤੇ ਤਨ ਪਵਿੱਤਰ ਸੇਵਾ ਕਰੀਏ, ਇਸ ਵਾਸਤੇ ਕਹਿੰਦੇ ਤਨ ਤਾਂ ਪਵਿੱਤਰ ਹੈ ਜੇ ਸਤਿਗੁਰਾਂ ਦੀ ਸੇਵਾ ਕਰੀਏ, ਔਰ ਧਨ ਪਵਿੱਤਰ ਕੀਏ ਦਾਨ, ਜਿਹੜਾ ਆਪਣੇ ਕੋਲ ਧਨ ਹੈ ਦਸਾਂਨਵਾਂ ਦੀ ਕਿਰਤ ਵਿੱਚੋਂ ਜੇ ਦਸਵੰਧ ਕੱਢਾਂਗੇ ਸਾਧ ਸੰਗਤ ਜੀ, ਉਹ ਸਾਡਾ ਧਨ ਵੀ ਪਵਿੱਤਰ ਹੈ। ਇਸ ਵਾਸਤੇ ਮਨ ਪਵਿੱਤਰ ਹਰੀ ਭਜਨ ਸੇ, ਕਹਿੰਦੇ ਜਿਹੜਾ ਮਨ ਹੈ ਹਰੀ ਅਕਾਲ ਪੁਰਖ ਜੀ ਦੇ ਭਜਨ ਦੇ ਨਾਲ ਪਵਿੱਤਰ ਹੁੰਦਾ ਹੈ। ਤ੍ਰੇਵਿਦ ਹੋਤ ਕਲਿਆਣ, ਇਹ ਤਿੰਨਾਂ ਤਰ੍ਹਾਂ ਦੇ ਨਾਲ ਜੀਵ ਦੀ ਕਲਿਆਣ ਹੋ ਸਕਦੀ, ਕਲਿਆਣ ਤੋਂ ਭਾਵ ਲੋਕ ਪ੍ਰਲੋਕ ਦੇ ਜਿਹੜੇ ਸਦੀਵੀ ਸੁੱਖ ਨੇ ਉਹ ਮਿਲ ਸਕਦੇ ਨੇ। ਸੋ ਇਸ ਵਾਸਤੇ ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲਾਗੇ ਧਾਏ, ਸੋ ਉਹਨਾਂ ਜੀਵਾਂ ਦੇ ਤਾਈ ਧਾਏ ਨਾਮ ਦੌੜ ਕਰਕੇ ਕੋਈ ਦੁੱਖ ਨਹੀਂ ਲੱਗਦਾ ਜਿਹੜੇ ਸਤਿਗੁਰੂ ਜੀ ਦੇ ਤਾਈ ਸੇਵਾ ਕਰਕੇ ਸਿਮਰਨ ਕਰਕੇ ਐਸੇ ਸੁੱਖਾਂ ਦੀ ਪ੍ਰਾਪਤੀ ਕਰਦੇ ਹਨ।
ਨਾਨਕ ਹਰ ਭਗਤ ਪ੍ਰਾਪਤ ਹੋਏ ਜੋਤੀ ਜੋਤ ਸਮਾਏ।
ਔਰ ਸਾਧ ਸੰਗਤ ਜੀ ਇੱਥੇ ਸਤਿਗੁਰੂ ਮਹਾਰਾਜ ਅਖੀਰਲੀ ਪੰਕਤੀ ਦੇ ਅੰਦਰ, ਸ਼ਬਦ ਦੀ ਪੰਕਤੀ ਅੰਦਰ ਮਹਾਰਾਜ ਜੀ ਕਥਨ ਕਰਦੇ ਨੇ ਕਿ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਜਿਨ੍ਹਾਂ ਸਤਿਗੁਰੂ ਨਾਨਕ ਸਾਹਿਬ ਜੀ ਦੀ ਜਿਨ੍ਹਾਂ ਜੀਵਾਂ ਤੇ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਉਹਨਾਂ ਨੂੰ ਹਰੀ ਦੀ ਜਿਹੜੀ ਭਗਤੀ ਹੈ ਉਹ ਪ੍ਰਾਪਤ ਹੋਈ ਹੈ। ਜਿੱਥੇ ਭੱਬਾ ਮੁਕਤਾ ਗੱਗਾ ਮੁਕਤਾ ਤੇ ਤੱਤੇ ਨੂੰ ਸਿਹਾਰੀ ਹੈ, ਜਿੱਥੇ ਤੱਤੇ ਨੂੰ ਸਿਹਾਰੀ ਆਵੇ ਉੱਥੇ ਗੁਰਬਾਣੀ ਵਿੱਚ ਭਗਤੀ ਦਾ ਅਰਥ ਕਰਦੇ ਨੇ ਸੰਪਰਦਾ ਮੁਤਾਬਕ, ਔਰ ਜਿੱਥੇ ਤਾਂ ਸੰਗਤ ਜੀ ਤਿੰਨੇ ਮੁਕਤੇ ਆਉਣ ਜਾਂ ਤੱਤੇ ਨੂੰ ਔਂਕੜ ਆਵੇ ਉੱਥੇ ਭਗਤ ਦਾ ਅਰਥ ਹੁੰਦਾ ਹੈ। ਇੱਥੇ ਤੱਤੇ ਨੂੰ ਸਿਹਾਰੀ ਸਤਿਗੁਰੂ ਜੀ ਲਾਉਂਦੇ ਨੇ, ਨਾਨਕ ਹਰ ਭਗਤ ਪ੍ਰਾਪਤ ਹੋਈ, ਔਰ ਜਿਨ੍ਹਾਂ ਗੁਰਮੁਖਾਂ ਦੇ ਤਾਈ ਸਤਿਗੁਰੂ ਜੀ ਨੇ ਕਿਰਪਾ ਕਰਕੇ ਹਰੀ ਦੀ ਭਗਤੀ ਦੀ ਪ੍ਰਾਪਤੀ ਦਾ ਖਜ਼ਾਨਾ ਬਖਸ਼ਿਆ, ਹਰੀ ਦੀ ਭਗਤੀ ਦੀ ਪੂੰਜੀ ਬਖਸ਼ੀ ਹੈ। ਸੋ ਕਹਿੰਦੇ ਉਹ ਜਦੋਂ ਫਿਰ ਅੰਤ ਨੂੰ ਸਾਧ ਸੰਗਤ ਜੀ ਆਪਣੇ ਇਹ ਪੰਜ ਭੂਤਕ ਸਰੀਰ ਦੇ ਤਾਈ ਤਿਆਗਦੇ ਨੇ, ਔਰ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਇਸ ਵਾਸਤੇ ਉਹ ਪ੍ਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ, ਪ੍ਰਮਾਤਮਾ ਵਿੱਚ ਹੀ ਭੇਦ ਹੋ ਜਾਂਦੇ ਨੇ। ਜਿਵੇਂ ਕਲਗੀਧਰ ਪਾਤਸ਼ਾਹ ਜੀ ਅਕਾਲ ਉਸਤਤ ਬਾਣੀ ਅੰਦਰ ਇੱਕ ਕਵਿਤ ਦੇ ਅੰਦਰ ਮਹਾਰਾਜ ਬਚਨ ਕਥਨ ਕਰਦੇ ਨੇ, ਕਹਿੰਦੇ ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਿਤ ਹੈ, ਪਾਨ ਕੇ ਤਰੰਗ ਸਦਾ ਪਾਨ ਹੀ ਕਹਾਏਗੇ, ਕਹਿੰਦੇ ਤੈਸੇ ਬਿਸਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਹੇਂਗੇ। ਇਸ ਵਾਸਤੇ ਕਹਿੰਦੇ ਜਿਵੇਂ ਇੱਕ ਨਦ ਤੋਂ ਦਰਿਆ ਤੋਂ ਅਨੇਕ ਜਲ ਦੀਆਂ ਤਰੰਗਾਂ ਉੱਠਦੀਆਂ ਨੇ, ਉਹ ਜਲ ਦਾ ਹੀ ਰੂਪ ਨੇ। ਇਸੇ ਤਰ੍ਹਾਂ ਜਿੰਨੀਆਂ ਵੀ ਜੀਵ ਆਤਮਾ ਹਨ ਜੀਵਾਂ ਦੇ ਅੰਦਰ, ਮਨੁੱਖਾਂ ਦੇ ਸਰੀਰਾਂ ਅੰਦਰ ਜੋ ਆਤਮਾ ਹਨ, ਇਹ ਪਰਮੇਸ਼ਰ ਦੀ ਅੰਸ਼ ਹੈ, ਪਰਮੇਸ਼ਰ ਦੀ ਜੋਤ ਹੈ, ਸਤਿਗੁਰਾਂ ਦੀ, ਜਿਨ੍ਹਾਂ ਦੇ ਤਾਈ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੁਆਰਾ, ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੁਆਰਾ, ਗੁਰੂ ਖਾਲਸੇ ਪੰਥ ਦੀ ਕਿਰਪਾ ਦੁਆਰਾ, ਜਿਨ੍ਹਾਂ ਦੇ ਤਾਈ ਭਗਤੀ ਦੀ ਪ੍ਰਾਪਤੀ ਹੋ ਗਈ ਹੈ, ਇਸ ਵਾਸਤੇ ਜਿਨ੍ਹਾਂ ਨੂੰ ਪ੍ਰੇਮਾ ਭਗਤੀ ਮਿਲ ਗਈ ਹੈ, ਇਸ ਵਾਸਤੇ ਸਾਧ ਸੰਗਤ ਜੀ ਉਹ ਫਿਰ ਕਹਿੰਦੇ ਅੰਤ ਨੂੰ ਉਹ ਜੋ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਉਸ ਦੇ ਵਿੱਚ ਉਹਨਾਂ ਦੀ ਜੋਤ ਮਿਲ ਜਾਂਦੀ ਹੈ। ਤੈਸੇ ਵਿਸਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਦਾ ਤਾਹੀ ਮੈਂ ਸਮਾਹੇਂਗੇ। ਸਵੇਵੇਂ ਉਹ ਵਾਹਿਗੁਰੂ ਦੀ ਜੋਤ ਵਿੱਚ ਉਹਨਾਂ ਦੀ ਜੋਤ ਸਮਾ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ ਤੇ ਕਿਰਪਾ ਕਰਨ, ਦਇਆ ਕਰਨ, ਸਾਨੂੰ ਆਪਣੀ ਪ੍ਰੇਮਾ ਭਗਤੀ ਬਾਣੀ ਬਾਣਾ ਦੋ ਜਿਹੜੇ ਖੰਭ ਨੇ ਸਾਧ ਸੰਗਤ ਜੀ ਇਹ ਬਖਸ਼ਣ, ਔਰ ਪ੍ਰੇਮਾ ਭਗਤੀ ਬਖਸ਼ਣ, ਗਿਆਨ ਦੀ ਤਲਵਾਰ ਬਖਸ਼ਣ ਮਹਾਰਾਜ ਕਿਰਪਾ ਕਰਕੇ ਸਾਰਿਆਂ ਨੂੰ, ਔਰ ਸਾਧ ਸੰਗਤ ਜੀ ਆਸਰਾ ਰੂਪ ਇੱਕ ਵੱਡੀ ਢਾਲ ਬਖਸ਼ਣ, ਔਰ ਇਸੇ ਤਰ੍ਹਾਂ ਨਾਮ ਰੂਪੀ ਭਗਤੀ ਰੂਪੀ ਇੱਕ ਵੱਡਾ ਘੋੜਾ ਬਖਸ਼ ਦੇਣ, ਔਰ ਸਾਧ ਸੰਗਤ ਜੀ ਐਸੇ ਸਾਜੋ ਸਮਾਨ ਨੂੰ ਪ੍ਰਾਪਤ ਕਰਕੇ ਸਾਡਾ ਲੋਕ ਸੁਖੀਆ ਤੇ ਪ੍ਰਲੋਕ ਸੁਹੇਲਾ ਹੋ ਸਕੇ। ਤੋ ਦੇਹੋ ਸਾਧ ਸੰਗਤ ਜੀ ਦੇਹੋ ਸੱਜਣਾ ਸੀਥੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦਿੱਤੀ ਹੋਈ ਤੁਸ਼ ਬੁੱਧੀ ਮੁਤਾਬਕ ਸਾਧ ਸੰਗਤ ਗੁਰਬਾਣੀ ਦੀ ਵੀ ਵਿਚਾਰ ਕਰਦਿਆਂ ਇੱਕ ਨੀ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸਤਿਗੁਰੂ ਮਹਾਰਾਜ ਤੇ ਸਤਿਗੁਰਾਂ ਦੀ ਸਾਜੀ ਨਿਵਾਜੀ, ਰੱਬ ਰੂਪ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਨਜਾਣ ਬੱਚੇ ਜਾਣ ਕੇ ਬਖਸ਼ ਲੈਣਾ ਜੀ, ਅੱਗੇ ਤੋਂ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਸੁਣਨ ਦੇ ਬਾਲ ਉਦਮ ਉਤਸ਼ਾਹ ਬਖਸ਼ਣੇ ਜੀ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਸਤਿਗੁਰ ਸੇਵ ਸਦਾ ਸੁਖ ਪਾਇਆ, ਫਿਰ ਦੁੱਖ ਨਾ ਲਾਗੈ ਧਾਏ, ਨਾਨਕ ਹਰ ਭਗਤ ਪ੍ਰਾਪਤ ਹੋਈ, ਜੋਤੀ ਜੋਤ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਧਾਰ, ਅੰਧ ਕੂਪ ਮਹਾ ਭਿਆਨ,